de alimentos locos.
बता रही मैं श्लोक जैसा मुंजा ये है ना तुसी पहले देखिया ना आपा की करते थे एक होंदी ना साण साण नूं पानी च दब दिंदे हुंदे सी उहदे उह साण इक होंदा सनुकड़ा दो हुंदे सी ना उहनां नूं पानी च दब देना ते फिर उह थोड़े जिहे गल जाणे फिर बाहर रख देना सुका के ते फिर उहनां दी सीख ला देनी इदां ही मुंज हुंदी इक मुंज वी हुंदी उहनूं वी जैसे उह ਉਹਨੂੰ ਉੱਤੋਂ ਥੋੜਾ ਛਿਲ ਕੇ ਤੇ ਇਉਂ ਕਰਨਾ ਉਹ ਡੰਡਾ ਜਿਹਾ ਇੱਕ ਪਾਸੇ ਹੋ ਜਾਣਾ ਧਾਗਾ ਜਿਹਾ ਸਾਡੇ ਹੱਥ ਵਿੱਚ ਆ ਜਾਂਦਾ ਸੀ ਉਹ ਸਣ ਦਾ ਇਹ ਉਹੀ ਚੀਜ਼ ਹੈ ਮੁੰਜ ਸ਼ੀਕ ਇਵ ਜੇ ਉਹ ਕਹਿ ਰਹੇ ਜੈਸੇ ਮੁੰਜ ਹੈ ਨਾ ਆਪਾਂ ਜਿਹੜੀ ਮੁੰਜ ਤੇ ਦੇਖੀ ਨੀ ਆਪਾਂ ਸਣ ਨੂੰ ਲਓ ਤੁਸੀਂ ਜਿੱਦਾਂ ਸਣਾ ਦਾ ਵਿੱਚ ਡੰਡਾ ਨੀ ਹੁੰਦਾ ਤੂਲੀ ਉੱਪਰ ਉਹਦੇ ਚੜਿਆ ਹੁੰਦਾ ਉਹ ਸਿਲਕਾ ਜਿਹਾ ਜਿਹਦੇ ਨਾਲ ਰੱਸੀਆਂ ਵੱਟਦੇ ਸੀ ਤੇ ਉਹਨੇ ਉਹ ਸਿਲਕੇ ਨੇ ਉਹ ਤੀਲੀ ਨੂੰ ਢੱਕਿਆ ਨੀ ਹੈ ਉਹ ਜਿਹੜੀ ਉਹਦੀ ਸਿੱਕੜ ਆ ਜੋ ਕਾਨਾ ਕਹਿ ਜੋ ਵੀ ਕਹਿਣਾ ਹਾਂ ਉਹ ਛਿੱਲੜ ਨੇ ਉਹਨੂੰ ਢੱਕ ਨਹੀਂ ਰੱਖਿਆ ਅੰਦਰ ਜਿਹੜੀ ਤੂਲੀ ਹੈ ਬਸ ਏਦਾਂ ਹੀ ਆਉਂਦਾ ਉਹਨੂੰ ਤੇ ਇੱਕ ਆਵਰਣ ਹੈ ਨਾ ਤੇ ਸਾਡੇ ਜਿਹੜੇ ਇਹ ਪੰਜ ਆਵਰਣ ਹੈ ਆਤਮਾ ਨੂੰ ਸਾਡੇ ਸਰੂਪ ਨੂੰ ਐਸੇ ਪੰਜ ਆਵਰਣ ਹੈ ਉਹਨੂੰ ਤੇ ਇੱਕ ਨੇ ਢੱਕਿਆ ਸਾਨੂੰ ਸਾਡੇ ਜਿਹੜੀ ਆਪਣਾ ਸਰੂਪ ਹੈ ਆਤਮਾ ਉਹਨੂੰ ਪੰਜ ਆਵਰਣ ਹੈ ਤੇ ਜੈਸੇ ਉਹ ਆਪਾਂ ਉਹਨੂੰ ਲਾ ਕੇ ਅਲੱਗ ਕਰ ਦਿੰਦੇ ਹਾਂ ऐसे तुसी भी इन्हां दी उन्हूं ते खिच के अलग कर दे आ ये खिचण वाली नहीं चीज है ये विचारना अलग होण वाली चीज है ये जड़ा आत्मा है पंचकोश है कोश मने ढकना आवरण करना
ये युक्ति नाल
ये सोच नाल विचार दे नाल युक्तियां दे नाल होऊगा चिंतन दे नाल होऊगा ऐसे नहीं हो सकता खिच के वो उहदी दृष्टांत दे रहे आ जथा मुंजा दी शीक एव एवं आत्मा जुक्त्वा समुद्रितः शरीर देखो त्रिद्यादि भी परम ब्रह्म एव जायते यथा मुंजात शीखा जैसे मुंज दे मुंजी मुंज नहीं होती केड़ी मुंज भला जो मर्जी कह लो जिद ना वो मंजे बुने जाते से पहला वो हूं तो नारियल आ गया ना पहला जिद ने बुने जाते वो जिस प्रकार मुंज नामक तृण से अंदर का कोमल तृण युक्ता बाहर के आवरण करने वाले स्थूल पत्तों का विभाग रूप युक्ति से अलग कर दिया जाता है जैसे वो ये पत्ते जेड़ा सिलका है उन्हें अलग कर दिता जाता अंदर जेड़ा डंडा जहा हों उन्हें अलग कर दिता जाता है ऐसे ही आंदा अपने आप नू ए पंजा कोशां तो अलग कर लो अपने आप नू की करना जैसे वो मुंज दे छीक नू अलग कर देंदे आ आपां ऐसे ए आत्मा अपने स्वरूप जिहड़ा साडा है आत्मा है मैं ब्रह्म हूं इनू जिहड़ा है पंज कोशां तो अलग कर लो ठीक है एवं आत्मा उसी प्रकार आत्मा भी अनमे वितरेक रूप युक्ति से वो तो खिंच के अलग होगा ये अनमे वितरेक रूपी युक्ति से अलग होगा ਇਹਦੇ ਨਾਲ ਵੀ ਹੋਰ ਕੀ ਕਰੋਗੇ ਆਪਾਂ ਹੁਣ ਜੇ ਜਿੱਦਾਂ ਗੁਰਬਾਣੀ 'ਚ ਲਿਖਿਆ ਕਿਆ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਆ ਮਨ ਨੂੰ ਜੇ ਸਾਬਣ ਲਾਉਣ ਕੇ ਰਗੜ ਲਈਏ ਨਹੀਂ ਰਗੜ ਸਕਦੇ ਮਨ ਨਾਮ ਦੀ ਕੋਈ ਵਸਤੂ ਦਿਖਾਈ ਦੇਣ ਵਾਲੀ ਹੈ ਹੀ ਨਹੀਂ ਜਿਹਨੂੰ ਸਾਬਣ ਲਾਈਏ ਜਾਂ ਤਾਂ ਬਾਹਰ ਹੋਏ ਤੁਹਾਨੂੰ ਸਥੂਲ ਹੋਏ ਤੁਹਾਨੂੰ ਸਾਬਣ ਲਾ ਦਈਏ ਤੇ ਸਵਾਪ ਹੋ ਜੇ ਜਾਂ ਫਿਰ ਸਾਬਣ ਪੀ ਲਈਏ ਅੰਦਰ ਧੋਤਾ ਜਾਵੇ ਮਨ ਤੇ ਐਸਾ ਹੈ ਹੀ ਨਹੀਂ ਅੰਦਰ ਜੋ ਸਾਬਣ ਪੀ ਵੀ ਲਵਾਂਗੇ ਤੇ ਅੰਦਰੋਂ ਨਾੜੀਆਂ ਧੁੱਲ ਜਾਣਗੀਆਂ ਮਨ ਤੇ ਫਿਰ ਉਦਾਂ ਦਾ ਉਦਾਂ ਹੀ ਆ ਤੇ ਉਹਨੂੰ ਧੋਣ ਵਾਸਤੇ ਯੁਕਤੀ ਦੱਸੀ ਉਹਨਾਂ ਕਿਹੜੀ ਉਹ ਧੋਪੇ ਨਾਮੇ ਕੇ ਰੰਗ ਉਹਨੂੰ ਨਾਮ ਰੂਪੀ ਸਾਬਣ ਚਾਹੀਏ ਇਹ ਸਾਬਣ ਨਹੀਂ ਚਾਹੀਏ ਬਾਹਰ ਵਾਲੇ ਸਾਬਣ ਉਹਨੂੰ ਨਾਮ ਰੂਪੀ ਸਾਬਣ ਚਾਹੀਏ ਨਾਮ ਮਣੇ ਚਿੰਤਨ ਆਪਾਂ ਨਾਮ ਨੂੰ ਨਹੀਂ ਸਮਝਦੇ ਆਤਮਕ ਚਿੰਤਨ ਜਿਹੜਾ ਹੈ ਬ੍ਰਹਮ ਚਿੰਤਨ ਜਿਹੜਾ ਹੈ ਉਹਦੇ ਨਾਲ ਉਹ ਜਿਹੜਾ ਮਨ ਹੈ ਉਹ ਧੁੱਲ ਜਾਏਗਾ ਠੀਕ ਹੈ ਐਸੇ ਹੀ ਉਹ ਕਿਹੜੀ ਯੁਕਤੀ ਹੋਈ ਫਿਰ ਨਾਮ ਰੂਪੀ ਯੁਕਤੀ ਸੀ ਤੇ ਇਹ ਯੁਕਤੀ ਜਿਹੜੀ ਆਤਮਾ ਨੂੰ ਅਲੱਗ ਕਰ ਪੰਜ ਕੋਸ਼ਾਂ ਨੂੰ ਆਤਮਾ ਨੂੰ ਅਲੱਗ ਕਰਨਾ ਹੈ, ਇਹ ਕਿਹੜੀ ਜੁਗਤੀ ਹੈ? ਅਨਵੇ ਵਿਤਰੇਕ, ਇਹ ਜੁਗਤੀ ਹੈ ਅਨਵੇ ਵਿਤਰੇਕ। ਅਨਵੇ ਵਿਤਰੇਕ ਮੈਨੇ ਅਨਵੇ ਮੈਨੇ ਸੰਬੰਧ, ਵਿਤਰੇਕ ਮੈਨੇ ਭੇਦ। ਮੇਰਾ ਜਿਹੜਾ ਸੰਬੰਧ ਹੈ ਤਿੰਨਾਂ ਕੋਸ਼ਾਂ ਦੇ ਨਾਲ ਨਹੀਂ ਹੈ, ਮੈਂ ਤਿੰਨਾਂ ਪੰਜਾਂ ਕੋਸ਼ਾਂ ਤੋਂ ਅਲੱਗ, ਤਿੰਨਾਂ ਸਰੀਰਾਂ ਤੋਂ ਅਲੱਗ, ਤਿੰਨਾਂ ਅਵਸਥਾ ਤੋਂ ਅਲੱਗ। ਮੇਰਾ ਪੰਜਾਂ ਕੋਸ਼ਾਂ ਦੇ ਨਾਲ ਕੋਈ ਸੰਬੰਧ ਨਹੀਂ, ਤਿੰਨ ਅਵਸਥਾ ਦੇ ਨਾਲ ਕੋਈ ਸੰਬੰਧ ਨਹੀਂ, ਤਿੰਨਾਂ ਸਰੀਰਾਂ ਦੇ ਨਾਲ ਕੋਈ ਸੰਬੰਧ ਨਹੀਂ। ਇਹ ਜੁਗਤੀ ਜਿਹੜੀ ਚਿੰਤਨ ਰੂਪੀ ਜੁਗਤੀ ਹੈ ਨਾ, ਇਹ ਕਰੋਗੇ ਤੇ ਫਿਰ ਕੀ ਹੋ ਜਾਏਗਾ, ਤੁਹਾਨੂੰ ਆਪਣਾ ਸਰੂਪ ਜਿਹੜਾ ਹੈ ਉਹ ਅਲੱਗ ਪ੍ਰਤੀਤ ਹੋਣੇ ਲੱਗ ਜਾਏਗਾ। ਠੀਕ ਹੈ। ਤੀਨੋ ਸਰੀਰੋ ਸੇ ਸਾਧਕ ਸੰਪੰਨ, ਦੇਖੋ ਅਧਿਕਾਰੀ, ਤੀਨੋ ਸਰੀਰੋ ਸੇ ਸਾਧਨ ਸੰਪੰਨ ਅਧਿਕਾਰੀ। ਸਾਧਨ ਸੰਪੰਨ ਮੈਨੇ ਹੈ ਸਾਧਨ ਸਹਿਤ ਨਰ ਅਧਿਕ੍ਰਿਤ ਮਤੀਮਾਨ, ਚਾਰ ਸਾਧਨਾਂ ਦੇ ਨਾਲ ਸੰਪੰਨ ਹੈ, ਸੰਪੰਨ ਹੈ ਐਸਾ ਜੋ ਅਧਿਕਾਰੀ ਪੁਰਸ਼ ਹੈ, ਦੁਆਰਾ ਸਮੁਦ੍ਰਿਤਾ ਪਰ ਬ੍ਰਹਮ ਏਵ, ਪ੍ਰਿਥਕ ਕਰਨੇ ਪਰ ਵਹਿ ਆਤਮਾ ਪਰ ਬ੍ਰਹਮ ਰੂਪ ਹੀ ਜਾਇਤੇ ਹੋ ਜਾਤਾ ਹੈ। ਫਿਰ ਉਹ ਜਿਹੜਾ ਆਤਮਾ ਹੈ ਉਹ ਕੈਸੇ ਹੋ ਜਾਏਗਾ, ਅਲੱਗ ਦਿਸਣੇ ਲੱਗ ਜੂ ਤੇ ਪਤਾ ਕਿਆ ਲੱਗੇਗਾ, ਉਹ ਪਰ ਬ੍ਰਹਮ ਵੀ ਹੋ ਜਾਏਗਾ। ਕੀ ਕਹਿ ਰਹੇ ਦੇਖੋ ਨਾ, ਪਰ ਬ੍ਰਹਮ
ਰੂਪ ਹੀ
ਹੋ ਜਾਤਾ ਹੈ। ਐਸਾ ਕਿਉਂ ਕਹਾ?
ਉਹ
ਹੈ ਹੀ ਆ ਪਹਿਲਾਂ ਹੀ, ਉਹ ਪਹਿਲਾਂ ਹੀ ਹੈ, ਉਸ ਟਾਈਮ ਨੀ ਉਹਨੇ ਹੋਣਾ, ਉਸ ਟਾਈਮ ਨੀ ਹੋਣਾ ਉਹਨੇ, ਉਹ ਪਹਿਲਾਂ ਹੀ ਹੈ। ਤੇ ਖਾਲੀ ਕਰਨਾ ਕੀ ਹੈ? ਜੁਗਤੀਆਂ ਸੇ ਦੇਖਣਾ ਹੈ, ਅਲੱਗ ਕਰਨਾ ਹੈ, ਕਿਉਂਕਿ ਬ੍ਰਹਮ ਔਰ ਪ੍ਰਤਗ ਆਤਮਾ ਦੋਨੋ ਹੀ ਚਿਦਾਨੰਦ ਸਰੂਪ ਹੀ ਹੈ। ਦੇਖ ਲੋ, ਉਹ ਜਿਹੜਾ ਆਤਮਾ ਹੈ ਕਿਹੜਾ? ਮੇਰਾ ਆਪਣਾ ਸਰੂਪ ਅੰਦਰ ਵਾਲਾ ਜਿਹੜਾ ਆਤਮਾ ਹੈ, ਜਿਹਨੂੰ ਕਹਿੰਦੇ ਘਰ ਕੱਟ ਕੱਟ ਮੈਂ ਹਰ ਜੂ ਬਸੇ, ਹਰ ਮੈਨੇ ਭਗਵਾਨ, ਹਰੀ ਮੈਨੇ ਨੀ ਭਗਵਾਨ, ਉਹ ਜਿਹੜਾ ਹਰੀ ਭਗਵਾਨ ਸਾਡੇ ਅੰਦਰ ਵਸ ਰਿਹਾ ਹੈ, ਉਹ ਕੌਣ ਹੈ? ਆਤਮਾ। ਉਹਦੇ ਉਹ ਜਿਹੜਾ ਹਰੀ ਸਾਡੇ ਅੰਦਰ ਵਸ ਰਿਹਾ ਹੈ ਤੇ ਜਿਹੜਾ ਸਰਵੱਤਰ ਵਿਆਪਕ ਹਰੀ ਹੈ, ਉਹਦੇ ਚ ਕੋਈ ਅੰਤਰ ਨਹੀਂ ਹੈ। ਆਤਮ ਇਹਦਾ ਕੀ ਅਰਥ ਹੋਇਆ? ਕਰਨੇ ਹਾਰਾ, ਕਰਨ ਵਾਲਾ, ਉਹ ਕੌਣ? ਉਹੀ ਆਤਮਾ, ਚਾਹੇ ਬ੍ਰਹਮ ਕਹਿ ਲੋ ਚਾਹੇ ਆਤਮਾ ਕਹਿ ਲੋ,
ਪ੍ਰਕਾਸ਼ਮਾਨ
ਕਰਨਾ। ਇਹ ਤੇ ਤੁਸੀਂ ਹੁਣ ਆਪ ਅਨੁਭਵੀ ਕਰਕੇ ਦੇਖ ਲੋ। ਤੁਸੀਂ ਹੁਣ ਹਾਜ਼ਰੀ ਪ੍ਰਧਾਨ ਜੀ, ਤੁਸੀਂ ਗੱਲ ਕਹੀ ਹੈ ਨਾ ਵੀ ਮੈਂ ਸਾਰਿਆਂ ਨੂੰ ਪ੍ਰਕਾਸ਼ਿਤ ਕਰਦਾ, ਇਹ ਤੁਸੀਂ ਅਨੁਭਵ ਕਰਕੇ ਦੇਖੋ ਵੀ ਇਹ ਝੂਠ ਹੈ ਕਿ ਸੱਚ ਹੈ। ਠੀਕ ਹੈ, ਬਲਬ ਜਲ ਰਿਹਾ, ਉਹ ਕਹਿ ਰਿਹਾ ਮੈਨੂੰ ਦੇਖੋ ਮੈਂ ਜਲ ਰਿਹਾ, ਕੌਣ ਪ੍ਰਕਾਸ਼ਿਤ ਕਰ ਰਿਹਾ ਉਹਨੂੰ? ਮੈਂ ਹੀ ਕਰ ਰਿਹਾ। ਸੂਰਜ ਨਿਕਲਿਆ ਕਿ ਨਹੀਂ ਨਿਕਲਿਆ? ਕੌਣ ਪ੍ਰਕਾਸ਼ਿਤ ਕਰ ਰਿਹਾ? ਸੂਰਜ ਥੋੜੀ ਕਹਿ ਰਿਹਾ ਮੈਨੂੰ ਦੇਖੋ, ਦਿਨ ਆ ਕੇ ਰਾਤ ਹੈ, ਕੌਣ ਪ੍ਰਕਾਸ਼ਿਤ ਕਰ ਰਿਹਾ ਦਿਨ ਰਾਤ ਨੂੰ? ਮੈਂ ਅੰਦਰ ਹੂੰ ਕਿ ਬਾਹਰ ਹੂੰ? ਕੁਟੀਆ ਹੈ ਮੇਰੀ ਕਿ ਨਹੀਂ ਹੈ? ਕਿੱਥੇ ਬੈਠਾ ਮੈਂ? ਸਥਾਨ ਨੂੰ ਕੌਣ ਪ੍ਰਕਾਸ਼ਿਤ ਕਰ ਰਿਹਾ? ਕਾਲ ਕਿਹੜਾ ਟਾਈਮ ਹੈ? ਕਿਹੜਾ ਪ੍ਰਕਾਸ਼ਿਤ ਕਰ ਰਿਹਾ? ਕਿਹੜਾ ਯੁੱਗ ਹੈ? ਯੁੱਗ ਨੂੰ ਕੌਣ ਪ੍ਰਕਾਸ਼ਿਤ ਕਰ ਰਿਹਾ ਹੈ? ਉਤਰਾਇਣ ਹੈ, ਦਕਸ਼ਿਣਾਇਣ ਹੈ, ਸ਼ੁਕਲ ਪਕਸ਼ ਹੈ, ਕ੍ਰਿਸ਼ਨ ਪਕਸ਼ ਹੈ, ਕੌਣ ਇਹਨਾਂ ਨੂੰ ਪ੍ਰਕਾਸ਼ਿਤ ਕਰ ਰਿਹਾ? ਮੈਂ ਹੀ ਤਾਂ ਕਰ ਰਿਹਾ। ਤੇ ਫਿਰ ਇਹ ਬਾਕੀ ਜੜ ਨਾ ਹੋਏ? ਫਿਰ
ਸਾਰੀਆਂ ਚੀਜ਼ਾਂ ਨੂੰ ਭਾਵ ਆਪਾਂ ਹੀ ਦੇਖ ਰਹੇ ਹਾਂ, ਆਪਾਂ ਹੀ ਜਾਣ ਰਹੇ ਹਾਂ, ਇਹਦਾ ਮਤਲਬ ਆਪਾਂ ਸਦਾ ਆਪਾਂ ਹੀ ਰਾਤ ਨੂੰ ਦੇਖ ਰਹੇ ਹਾਂ, ਆਪਾਂ ਹੀ ਦਿਨ ਨੂੰ ਦੇਖ ਰਹੇ ਹਾਂ,
ਆਪਾਂ ਚੇਤਨਾ ਬਾਕੀ ਗੱਲ,
ਆਪਾਂ ਤਾਂ ਕਦੇ ਸੁਣਦੇ ਹੀ ਨੀ, ਇਹਦਾ ਭਾਵ ਇਹ ਵੀ ਆਪਾਂ ਨੀ ਕਹਿੰਦੇ ਸੁਣਦੇ, ਆਪਣਾ ਸਰੀਰ ਸੁਣਦਾ ਬਸ।
ਇਹ ਤੇ ਭੁੱਲ ਹੀ ਜਾਓ ਵੀ ਮੈਂ ਸੁਣਦਾ, ਜੇ ਤੇ ਤੁਸੀਂ ਸੁਣਦੇ ਹੋਵੋ ਤੇ ਫਿਰ ਸੁੱਤੇ ਉੱਠ ਕੇ ਜਿਹੜਾ ਬੰਦਾ ਸੁੱਤਾ ਹੈ ਉਹਨੂੰ ਸੁੱਤਿਆਂ ਥੋੜੀ ਗਿਆਨ ਹੋ ਜਾਏਗਾ? ਤੇ ਜੇ ਜੇ ਤੁਸੀਂ ਸੁੱਤੇ ਜੇ ਤੇ ਫਿਰ ਤੁਹਾਨੂੰ ਇਹ ਕਿੱਦਾਂ ਗਿਆਨ ਹੋ ਗਿਆ ਵੀ ਮੈਂ ਬੜੇ ਸੁੱਖ ਸੇ ਸੋਇਆ ਸੀ, ਬੜੀ ਮੈਨੂੰ ਬੜੀ ਗੂਹੀ ਨੀਂਦ ਆਈ, ਪਤਾ ਹੀ ਨਹੀਂ ਰਿਹਾ ਕਿੱਥੇ ਪਿਆ ਰਿਹਾ, ਜੇ ਰਾਤ ਕਦੋਂ ਨਿਕਲ ਗਈ? ਇਹ ਕਿਹਨੇ ਦੇਖਿਆ ਫਿਰ ਜੇ ਸੁੱਤੇ ਸੀ ਤੁਸੀਂ? ਇਹ ਕੋਈ ਜਾਗਦਾ ਹੋ ਤਾਂ ਉਹਨੇ ਦੇਖਿਆ? ਹੁਣ 10 ਆਦਮੀ ਸੁੱਤੇ ਕਮਰੇ 'ਚ, ਇੱਕ ਬੈਠਾ ਵਿੱਚੋਂ, ਉਹ ਦੱਸੇਗਾ ਇਹ ਘਰਾੜੇ ਮਾਰਦਾ ਸੀ, ਇਹ ਨਹੀਂ ਮਾਰਦਾ, ਇਹ ਇਹਨੇ ਆਇਆਂ ਨੂੰ ਕਰਵਟ ਲਈ ਰਾਤ ਨੂੰ, ਉਹ ਕਹੇ ਇਹਨੇ ਕਰਵਟ ਹੀ ਨਹੀਂ ਲਈ, ਇਹ ਤਾਂ ਪਿਆ ਹੀ ਰਿਹਾ ਜਿੱਥੇ ਪਿਆ ਰਿਹਾ, ਕਿਉਂ? ਉਹ ਜਾਗਦਾ ਸੀ, ਉਹ ਸਾਰਿਆਂ ਦਾ ਸਾਕਸ਼ੀ ਸੀ, ਤਾਂ ਹੀ ਤਾਂ ਸੀ। ਤੇ ਜੇ ਸਾਡੇ ਵਿੱਚੋਂ ਸਾਡਾ ਕੋਈ ਆਪਣਾ ਸਰੂਪ ਜਾਣਦਾ ਜਾਗਦਾ ਹੈ ਤੇ ਉਹੀ ਦੱਸੂਗਾ ਵੀ ਬੜੇ ਸੁੱਖ ਸੇ ਸੋਇਆ, ਆਨੰਦ ਆਇਆ। ਤੇ ਜੇ ਉਹ ਵੀ ਸੌਂ ਜੇ ਅਸਲੀ ਬਾਤ ਇਹ ਹੈ, ਅਗੇ ਬੜੇ ਗ੍ਰੰਥ ਪੜੋਗੇ ਨਾ, ਉਹ ਕਹਿੰਦੇ ਆ ਅਗਰ ਆਤਮਾ ਨਹੀਂ ਹੈ ਇਸ ਸੰਸਾਰ ਸੋ ਇਹ ਜਿਹੜਾ ਬ੍ਰਹਿਮੰਡ ਹੈ ਇਹਦੇ ਵਿੱਚੋਂ ਆਤਮਾ ਨੂੰ ਕੱਢ ਦਿੱਤਾ ਜਾਵੇ ਨਾ ਤੇ ਬਾਕੀ ਕੀ ਸਾਰਾ ਹੀ ਅੰਧਕਾਰ ਹੋ ਜਾਏਗਾ। ਜੈਸੇ ਜੈਸੇ ਸਾਰੇ ਜੰਤਰ ਬਿਜਲੀ ਨਾਲ ਚੱਲਣ ਡਏ ਆ, ਪਿੱਛੋਂ ਬਿਜਲੀ ਨੂੰ ਕੱਟ ਦਿੱਤਾ ਜਾਵੇ ਤੇ ਕੈਸੇ ਹੋ ਗਿਆ? ਬਸ ਇਹੀ ਹਾਲ ਹੈ। ਉਹ ਸਭ ਚੇਤਨ ਤੇ ਲੱਗ ਰਹੇ, ਚੇਤਨ ਕੀ ਤਰ੍ਹਾਂ ਕੰਮ ਵੀ ਕਰ ਰਹੇ ਆ, ਪਰ ਸ਼ਕਤੀ ਕਿਹਦੇ ਨਾਲ ਚੱਲ ਰਹੇ ਆ? ਬਿਜਲੀ ਦੀ ਸ਼ਕਤੀ ਨਾਲ। ਇਹੀ ਹਾਲ ਹੈ ਸਰੀਰ ਦਾ। ਜੈਸੇ ਖਲੋਣਾ ਰਿਮੋਟ ਨਹੀਂ ਚੱਲ ਰਿਹਾ, ਉਹ ਸਾਰੇ ਕੰਮ ਕਰਦਾ, ਬਸ ਇਹ ਵੀ ਰਿਮੋਟ ਹੀ ਹੈ। ਇਹ ਸਿਰਫ ਆਤਮ ਸੱਤਾ ਨਾਲ ਚੱਲ ਰਿਹਾ ਹੈ ਤੇ ਇਹ ਲੱਗ ਰਿਹਾ ਵੀ ਇਹੀ ਸਭ ਕੁਛ ਚੇਤਨ ਹੈ, ਬਾਕੀ ਤੇ ਕੋਈ ਚੇਤਨ ਹੈ ਹੀ ਨਹੀਂ। ਦੇਖ ਲਓ ਤੁਸੀਂ ਵਿਚਾਰ ਕਰ ਲਓ, ਆਤਮ ਜਿਹੜੀ ਆਤਮਾ ਆਤਮ ਸੱਤਾ ਹੈ ਉਹ ਕੈਸੀ ਚੀਜ਼ ਹੈ? ਦੇਖ ਲਓ
ਕਿੱਥੇ ਚੱਲ ਗਿਆ, ਉੱਪਰ ਵੀ ਫਸਟ ਬਿਲਕੁਲ ਬਾਈ ਪੇਜ ਦੇ ਉੱਪਰ
ਅਬ ਤੱਕ।
ਹਾਂਜੀ ਹਾਂਜੀ,
ਅਬ ਤੱਕ ਕੇ ਇਤਨੇ ਗ੍ਰੰਥ ਸੇ ਫਲ ਸਹਿਤ ਤੱਤਵ ਗਿਆਨ ਕਾ ਨਿਰੂਪਣ ਕੀਆ ਗਿਆ, ਇਸ ਲਈ ਆਗੇ ਕਾ ਗ੍ਰੰਥ ਆਰੰਭ ਨਹੀਂ ਕਰਨਾ ਚਾਹੀਏ। ਸ਼ੰਕਾਵਾਦੀ ਕਹਿ ਰਿਹਾ, ਉਹ ਕਹਿ ਰਿਹਾ ਤੱਤਵ ਗਿਆਨ ਤੁਸੀਂ ਦੱਸ ਦਿੱਤਾ,
ਤੁਹਾਡਾ ਨਹੀਂ ਬਾਈ ਪੇਜ ਹੈ, ਨਵੇਂ ਗ੍ਰੰਥ 'ਚ ਬਾਈ ਇਹ ਪੁਰਾਣੇ ਤਾਂ ਬਾਈ
ਹੈ ਜਿਹੜਾ ਜਮਰਾਜ ਦਾ ਸਵਾਲ ਹੋ ਰਿਹਾ ਉਹੀ ਚੱਲ ਰਿਹਾ।
ਨਾ ਨਾ, ਉਹ ਤਾਂ ਤੁਹਾਨੂੰ ਕਹਾਣੀ ਸੁਣਾਈ ਸੀ, ਉਹ ਤਾਂ ਤੁਹਾਨੂੰ ਕਹਾਣੀ ਸੁਣਾਈ ਸੀ, ਉਹ ਕਠੋਪਨੇ ਦਾ ਉਹਨਾਂ ਹਵਾਲਾ ਦਿੱਤਾ, ਤਾਂ ਤੁਹਾਨੂੰ ਥੋੜਾ ਜਿਹਾ ਸੁਣਾ ਦਿੱਤਾ। ਸ਼ੰਕਾਵਾਦੀ ਕੀ ਕਹਿ ਰਿਹਾ, ਅਬ ਤੱਕ ਕੇ ਇਤਨੇ ਗ੍ਰੰਥ ਸੇ ਫਲ ਸਹਿਤ ਤੱਤਵ ਗਿਆਨ ਕਾ ਨਿਰੂਪਣ ਕਿਰਿਆ ਕੀਆ ਗਿਆ, ਇਸ ਲਈ ਆਗੇ ਕਾ ਗ੍ਰੰਥ ਆਰੰਭ ਨਹੀਂ ਕਰਨਾ ਚਾਹੀਏ। ਐਸੀ ਆਸ਼ੰਕਾ ਹੋਣੇ ਪਰ ਅਗਰਮ ਗ੍ਰੰਥ ਕੀ ਸਿੱਧੀ ਕੇ ਲੀਏ ਬੀਤੇ ਹੋਏ ਕਾ ਕਥਨ ਪੂਰਵਕ ਅਗਰਮ ਗ੍ਰੰਥ ਕਾ ਤਾਤਪਰ ਕਹਿਤੇ ਹੈ। ਉਹ ਕਹਿ ਰਿਹਾ ਸ਼ੰਕਾਵਾਦੀ, ਤੁਸੀਂ ਹੁਣ ਤੱਤਵ ਗਿਆਨ ਤੇ ਦੱਸ ਦਿੱਤਾ, ਠੀਕ ਹੈ, ਇਹੀ ਤੁਸੀਂ ਦੱਸਣਾ ਸੀ, ਤੱਤਵ ਗਿਆਨ ਤੇ ਦੱਸ ਦਿੱਤਾ, ਤੇ ਹੁਣ ਫਿਰ ਬਾਕੀ ਗ੍ਰੰਥ ਕਾਹਨੂੰ ਲਿਖਣ ਡੇ? ਬਸ ਕਰੋ,
ਮਕਸਦ ਹੀ ਪੂਰਾ ਹੋ ਗਿਆ,
ਹੋ ਗਿਆ ਤੇ ਬਾਕੀ ਹੁਣ ਜਿਹੜਾ ਫਿਰ ਇੱਦਾਂ ਬੜਾ ਗ੍ਰੰਥ ਲਿਖ ਦਿੱਤਾ, ਇਹਦਾ ਕੀ ਫਾਇਦਾ? ਬੰਦਾ ਵੀ ਤੁਹਾਨੂੰ ਦੱਸਦੇ, ਇਹਦਾ ਵੀ ਫਾਇਦਾ ਹੈ। ਪਰਾ ਪਰ ਆਤਮਨੋ ਰੇਵਮ ਯੁਕਤਾ ਸੰਭਵਾ ਵੀ ਤਿਕਤਿਆ ਤਤਵਮ ਅਸਿਆ ਵਿਦਵਾ ਏਕੇ ਹੀ ਸਾ ਬਾਗ ਤਿਆਗੇ ਨਾ ਲਕਸ਼ਤੇ। ਅਬ ਬਾਗ ਤਿਆਗ ਲਕਸ਼ਣਾ ਸੇ ਆ ਗਿਆ, ਅੰਦਾ ਜਿਹੜੇ ਸ਼ਬਦ ਦਾ ਅਰਥ ਨਹੀਂ ਲੱਗ ਰਿਹਾ, ਸ਼ਬਦ ਤੇ ਉਚਾਰਨ ਕਰ ਦਿੱਤਾ ਉਹਦਾ ਅਰਥ ਨਹੀਂ ਲੱਗ ਰਿਹਾ ਤੇ ਫਿਰ ਕੀ ਕਰਾਂਗੇ? ਫਿਰ ਆਪਾਂ ਲਕਸ਼ਣਾ ਲਗਾਵਾਂਗੇ ਵੀ ਕੀ ਗੱਲ, ਵੀ ਇਹ ਅਰਥ ਨਹੀਂ ਲੱਗ ਰਿਹਾ ਤੇ ਇਹ ਅਰਥ ਕਿਹੜੇ ਹਿਸਾਬ ਨਾਲ ਲੱਗਣਾ ਚਾਹੀਦਾ, ਫਿਰ ਆਪਾਂ ਉਸੇ ਹਿਸਾਬ ਨਾਲ ਲਕਸ਼ਣਾ ਲਗਾ ਕੇ ਅਰਥ ਲਾਵਾਂਗੇ, ਠੀਕ ਹੈ ਨਾ। ਤੇ ਇਹ ਹੁਣ ਆਗੇ ਜਿਹੜਾ ਗ੍ਰੰਥ ਹੈ ਨਾ ਲਕਸ਼ਣਾ ਦੇ ਨਾਲ ਦੱਸੇਗਾ। ਹੁਣ ਜੇ ਬ੍ਰਹਮ ਵਾਕੇ ਹੈ ਕਿਹੜਾ, ਅੰਬ ਬ੍ਰਹਮਾਸਮੀ ਇਹ ਹੈ ਤਤਮਸੀ, ਇਹ ਸਿੱਧਾ ਅਰਥ ਤੇ ਨਹੀਂ ਲੱਗ ਰਿਹਾ ਤੇ ਫਿਰ ਇਹ ਲਕਸ਼ਣਾ ਦੇ ਨਾਲ ਲੱਗੇਗਾ। ਜੈਸੇ ਕਿਸੇ ਨੇ ਕਹਿ ਦਿੱਤਾ ਵੀ ਤੇਰਾ ਘਰ ਕਿੱਥੇ ਆ ਤੇ ਉਹਨੇ ਸਿੱਧਾ ਉਚਾਰਨ ਕਰ, ਮੇਰਾ ਘਰ ਸੜਕ ਦੇ ਉੱਤੇ ਹੀ ਆ, ਤੇ ਉਹ ਅਰਥ ਲਗਾਏਗਾ ਵੀ ਸੜਕ ਦੇ ਉੱਤੇ ਤੋਂ ਨਹੀਂ ਹੋ ਸਕਦਾ। ਸੜਕ ਦੇ ਉੱਤੇ ਕਿੱਦਾਂ ਹੋਇਆ, ਸੜਕ ਦੇ ਉੱਤੇ ਹੀ ਘਰ ਹੀ ਹੈ ਤੇ ਗੱਡੀਆਂ ਮੋਟਰਾਂ ਦਾ ਆਵਾਜਾਈ ਦਾ ਸਾਰਾ ਅਵਰੁੱਧ ਹੋ ਜਾਏਗਾ, ਕਿੱਥੋਂ ਜਾਊਗੀ? ਫਿਰ ਉਹ ਅਰਥ ਲਗਾਏਗਾ, ਲਕਸ਼ਣਾ ਲਗਾਏਗਾ, ਸੜਕ ਦੇ ਬਿਲਕੁਲ ਕਿਨਾਰੇ ਤੇ ਹੋਏਗਾ, ਤਾਂ ਉਹਨੇ ਕਹਿ ਤਾ ਸੜਕ ਦੇ ਉੱਤੇ ਆ। ਐਸੇ ਵਿਚਾਰ ਕੀਤਾ, ਐਸੇ ਹੀ ਮਹਾਂਵਾਕੇ ਹੈ, ਮਹਾਂਵਾਕੇ ਜਿਹੜਾ ਉਹ ਤੱਤ ਪਦ ਹੈ ਉਹਦਾ ਅਰਥ ਮੁੱਖ ਅਰਥ ਕੀ ਹੈ, ਈਸ਼ਵਰ, ਔਰ ਤੁਮ ਪਦ ਦਾ ਮੁੱਖ ਅਰਥ ਕੀ ਹੈ, ਜੀਵ, ਜੀਵ ਈਸ਼ਵਰ, ਇਹ ਸਾਰਿਆਂ ਨੂੰ ਪਤਾ ਹੀ ਆ, ਫਿਰ ਮਹਾਂਵਾਕੇ ਦੀ ਕਿਆ ਜ਼ਰੂਰਤ ਹੈ ਫਿਰ, ਇਹ ਤਾਂ ਸਾਰਿਆਂ ਨੂੰ ਪਤਾ ਹੀ, ਸਾਰੇ ਕਹਿੰਦੇ ਮੈਂ ਜੀਵ ਹੂੰ, ਉਹ ਈਸ਼ਵਰ ਹੈ, ਈਸ਼ਵਰ ਨੂੰ ਮਿਲਾਂਗੇ, ਭਗਤਨ ਕਰਾਂਗੇ, ਤਪੱਸਿਆ ਕਰਾਂਗੇ, ਤੇ ਫਿਰ ਅਰਥ ਤੇ ਲੱਗਾ ਹੀ ਨਾ, ਤੇ ਫਿਰ ਜਦੋਂ ਆਪਾਂ ਲਕਸ਼ਣਾ ਲਗਾਵਾਂਗੇ ਫਿਰ ਅਰਥ ਲੱਗੇਗਾ ਵੀ ਜਿਹੜਾ ਜੀਵ ਹੈ ਉਹ ਕੌਣ ਹੈ, ਕੂਟਸਥ ਹੈ, ਸਾਕਸ਼ੀ ਹੈ, ਔਰ ਜਿਹਨੂੰ ਈਸ਼ਵਰ ਕਹਿੰਦੇ ਉਹ ਕਿਆ ਹੈ, ਸ਼ੁੱਧ ਬ੍ਰਹਮ ਹੈ ਉਹ, ਤੇ ਫਿਰ ਫਰਕ ਵੀ ਇਹਨਾਂ ਵਿੱਚ ਕਿਉਂ ਪ੍ਰਤੀਤ ਹੋ ਰਿਹਾ, ਜੀਵਪਣਾ ਉਹਦੇ ਵਿੱਚ ਕਿਉਂ ਆ ਗਿਆ, ਉਹਦੇ ਵਿੱਚ ਈਸ਼ਵਰਪਣਾ ਕੈਸੇ ਆ ਗਿਆ, ਮਾਇਆ ਦੀ ਅਸ਼ੁੱਧੀ ਔਰ ਸ਼ੁੱਧੀ ਕਰਕੇ, ਆਪਾਦੀ ਜਿਹੜੀ ਹੈ ਉਹ ਮਲਿਨ ਹੈ, ਇਸ ਵਾਸਤੇ ਜੀਵਪਣਾ ਉਹਦੇ ਵਿੱਚ ਆ ਗਿਆ, ਜੀਵ ਹੈ ਨਹੀਂ ਉਹ, ਉਹਦਾ ਅੰਤਕਰਨ ਮਲੀਨ ਹੈ ਤਾਂ ਉਹ ਆਪਣੇ ਆਪ ਨੂੰ ਜੀਵ ਸਮਝੀ ਬੈਠਾ ਹੈ। ਸ਼ੀਸ਼ਾ ਮਲੀਨ ਹੈ, ਸ਼ੀਸ਼ਾ ਗੰਦਾ ਹੈ, ਸਾਹਮਣੇ ਰੱਖਦਾ ਸਰੂਪ ਨਹੀਂ ਦਿਖਾਈ ਦੇ ਰਿਹਾ, ਆਪਣਾ ਮੁੱਖ ਨਹੀਂ ਦਿਖਾਈ ਦੇ ਰਿਹਾ, ਤੇ ਕੀ ਕਹਿ ਰਿਹਾ ਮੈਂ ਹੈ ਹੀ ਨਹੀਂ, ਬਹੁਤ ਜ਼ਿਆਦਾ ਗੰਦਾ ਸ਼ੀਸ਼ਾ ਸਾਹਮਣੇ ਰੱਖ ਲੈ ਦੇਖ ਮੁੱਖ ਦੇਖਦਾ ਉਹਨਾਂ ਨਹੀਂ ਦੇਖਦਾ ਇਹਦਾ ਮਤਲਬ ਤੇਰਾ ਮੁੱਖ ਹੀ ਨਹੀਂ ਹੈ ਸ਼ੀਸ਼ਾ ਤਾਂ ਹੈ ਤੇਰਾ ਮੁੱਖ ਨਹੀਂ ਹੈ ਏਦਾਂ ਤਾਂ ਨਹੀਂ ਹੋ ਸਕਦਾ ਨਾ ਤੇ ਫਿਰ ਗੜਬੜ ਕਿਹਦੇ ਵਿੱਚ ਸ਼ੀਸ਼ੇ ਵਿੱਚ ਸ਼ੀਸ਼ਾ ਸਾਫ ਕੀਤਾ ਤੇ ਮੁੱਖ ਸਾਫ ਦਾ ਸਾਫ ਦਿਖਾਈ ਦੇਗਾ ਇਹੀ ਕਹਿ ਰਹੇ ਹੋ ਏਵਮ ਪਰਾਪਰ ਆਤਮ ਨੂੰ ਉਕਤ ਪ੍ਰਕਾਰ ਸੇ ਸੱਤ ਔਰ ਤਮ ਪਦ ਕੇ ਅਰਥ ਪਰਮਾਤਮਾ ਔਰ ਜੀਵਾਤਮਾ ਠੀਕ ਹੈ ਨਾ ਕੀ ਕਹਿ ਰਹੇ ਹੈ ਉਕਤ ਪ੍ਰਕਾਰ ਸੇ ਤੱਤ ਔਰ ਤਮ ਦੋ ਪਦ ਹੋ ਗਏ ਨਾ ਇੱਕ ਪਦ ਹੈ ਤੱਤ ਪਦ ਇੱਕ ਪਦ ਹੈ ਤਮ ਪਦ ਤੱਤਮਸੀ ਵੇਦ ਕਾ ਮਹਾਂਵਾਕਯ ਹੈ ਨਾ ਤੱਤਮਸੀ ਤੱਤ ਤਮ ਅਸੀ ਤਿੰਨ ਪਦ ਹੋ ਗਏ ਨਾ ਉਹ ਚ ਤੱਤ ਤਮ ਅਸੀ ਤੱਤ ਮੈਨੇ ਈਸ਼ਵਰ ਤਮ ਮੈਨੇ ਜੀਵ ਅਸੀਂ ਮੈਨੇ ਏਕਤਾ ਇਹਨਾਂ ਦੋਨਾਂ ਦੀ ਇਹ ਦੋਨੋਂ ਇੱਕ ਹੈ ਇਹ ਕਹਿਤਾ ਉਹਨੇ ਇਹ ਦੋਨੋਂ ਕਿੱਦਾਂ ਹੋ ਗਏ ਉਹ ਕਿਹਾ ਉਹ ਜੀਵ ਹੈ ਉਹ ਈਸ਼ਵਰ ਹੈ ਜੀਵ ਈਸ਼ਵਰ ਕਾ ਤਾਂ ਸੰਬੰਧ ਹੋ ਨਹੀਂ ਇਕੱਠੇ ਹੋ ਹੀ ਨਹੀਂ ਸਕਦੇ ਤਾਂ ਫਿਰ ਅਰਥ ਨਹੀਂ ਲੱਗ ਰਿਹਾ ਤਾਂ ਫਿਰ ਆਪਾਂ ਲਕਸ਼ਣਾਂ ਲਗਾਵਾਂਗੇ ਲਕਸ਼ਣਾਂ ਦੇ ਨਾਲ ਫਿਰ ਉਹਨਾਂ ਦੋਨਾਂ ਦੀ ਜੀਵ ਦੀ ਔਰ ਈਸ਼ਵਰ ਦੀ ਜਿਹੜੀ ਉਪਾਧੀ ਹਟੇਗੀ ਤੇ ਇੱਕ ਇੱਕ ਹੋ ਜਾਣਗੇ ਠੀਕ ਹੈ ਜੀ ਪਰਮਾਤਮਾ ਔਰ ਜੀਵਾਤਮਾ ਦੋਨੋਂ ਕੀ ਏਕਤਾ ਯੁਕਤ ਸੰਭਵ ਸੰਭਵਿਤਾ ਏਕਤਾ ਲਕਸ਼ਣ ਕੀ ਸਮਤਾ ਪ੍ਰਦਰਸ਼ਨ ਰੂਪ ਯੁਕਤੀ ਸੇ ਮਨਾਈ ਗਈ ਸਾ ਤਤਮਸਯ ਦਿਵਾਕ ਹੀ ਏਵ ਏਕਤਾ ਤਤਮਸਿ ਆਦਿ ਮਹਾਂਭਗਤੋਂ ਸੇ ਭਾਗ ਤਿਆਗੇ ਨਾ ਲਕਸ਼ਤੇ ਵਿਰੁੱਧਾਂਸ਼ ਕੇ ਤਿਆਗ ਦੇਖੋ ਵਿਰੁੱਧਾਂਸ਼ ਕਿਹੜਾ ਹੋ ਗਿਆ ਵਿਰੁੱਧ ਮੈਨੇ ਵਿਰੋਧੀ ਜਿਹੜਾ ਵਿਰੋਧ ਕਰ ਜਿਹੜੀ ਏਕਤਾ ਨਹੀਂ ਹੋਣ ਦੇਣ ਦਿਆ ਉਹਨੂੰ ਤਿਆਗ ਕਰ ਦੋ ਉਹ ਸੰਬੰਧੀ ਦਾ ਗ੍ਰਹਿਣ ਰਹਿਣ ਕਰ ਲਓ ਕੈਸੇ ਜੈਸੇ ਕਹਿ ਦਿੱਤਾ ਵੀ ਕੀ ਕਹਿ ਦਿੱਤਾ ਪਰਦਰ ਭਾਗ ਤਿਆਗ ਸੇ ਲਕਸ਼ਣਾ ਬਿਰਤੀ ਕੇ ਦੁਆਰਾ ਬੋਧਿਤ ਕੀ ਜਾਤੀ ਹੈ ਸਮਝਾਈ ਬੋਧਿਤ ਮੈਨੇ ਸਮਝਾਈ ਜਾਤੀ ਹੈ ਠੀਕ ਹੈ ਕੀ ਕਹਿ ਰਹੇ ਹੋ ਕਹਿੰਦੇ ਜੈਸੇ ਮਹਾਂਵਾਕਯ ਹੈ ਕਿਹੜਾ ਤੱਤਮਸੀ ਉਹਦੇ ਵਿੱਚ ਦੋ ਪਦ ਆ ਗਏ ਕਿਹੜਾ ਤੱਤ ਔਰ ਤਮ ਠੀਕ ਹੈ ਉਹਨਾਂ ਦੀ ਏਕਤਾ ਕਰ ਰਹੇ ਹੈ ਸ਼ਾਸਤਰ ਨੇ ਦੱਸਿਆ ਹੈ ਤੱਤ ਪਦ ਜਿਹੜਾ ਹੈ ਉਹ ਤਮ ਪਦ ਜਿਹੜਾ ਹੈ ਉਹਨਾਂ ਦੀ ਅਸੀਂ ਮੈਨੇ ਏਕ ਦੋਨੋਂ ਇੱਕ ਹੈ ਉਹੀ ਈਸ਼ਵਰ ਹੈ ਉਹੀ ਤੇ ਇਹ ਲੱਗ ਰਿਹਾ ਇਹ ਜੀਵ ਹੈ ਇਹ ਈਸ਼ਵਰ ਹੈ ਏਕਤਾ ਹੋ ਨਹੀਂ ਰਹੀ ਤਾਂ ਫਿਰ ਕੀ ਕਰਾਂਗੇ ਲਕਸ਼ਣਾਂ ਲਗਾਵਾਂਗੇ ਠੀਕ ਹੈ ਲਕਸ਼ਣਾਂ ਦੇ ਨਾਲ ਫਿਰ ਉਹਨਾਂ ਦੀ
ਚੀਜ਼ ਏਕਤਾ ਜੇ ਰੁਕਾਵਟ ਬਣਦੀ ਹੈ ਉਹਨੂੰ ਦੂਰ ਕਰ ਦਿਓ
ਬਸ
ਜਿਹੜੀ ਏਕਤਾ ਦਰਸਾਉਂਦੀ ਹੈ ਉਹਨੂੰ ਗ੍ਰਹਿਣ
ਉਹਨੂੰ ਗ੍ਰਹਿਣ ਕਰ ਲਓ ਆਪਾਂ ਆਪਣੇ ਵਿਵਹਾਰ ਵਿੱਚ ਰੋਜ਼ ਕਰਦੇ ਹਾਂ
ਕਰਦੇ ਜੀ
ਆਪਣੇ ਆਪਣੇ ਵਿਵਹਾਰ ਵਿੱਚ ਕਿਹੜਾ ਬੰਦਾ ਜਿਹੜਾ ਲਕਸ਼ਣਾਂ ਲਗਾ ਕੇ ਨਹੀਂ ਕੰਮ ਕਰਦਾ ਦੱਸੋ ਕੀ ਕਹਿੰਦੇ ਆ ਆਪਾਂ ਕੋਈ ਜਾਣਾ ਥੋੜ੍ਹਾ ਘੁੱਟ ਪਾਣੀ ਪੀ ਲਈਏ ਤੇ ਘੁੱਟ ਪੀਂਦੇ ਆਪਾਂ ਲਕਸ਼ਣਾਂ ਨਹੀਂ ਹੋਈਓ ਜੇ ਉਹਦਾ ਅਰਥ ਆਪਾਂ ਮੁੱਖ ਲਾਈਏ ਤੇ ਮੁੱਖ ਅਰਥ ਕੀ ਹੈ ਘੁੱਟ ਪਾਣੀ ਤੇ ਫਿਰ ਘੁੱਟ ਪੀ ਲਾ ਬਾਕੀ ਰੱਖਦੇ ਇੱਥੇ ਕੀ ਕਰਦੇ ਹਾਂ ਭਰਾਵਾ ਕੀ ਕਰਨਾ ਰੋਟੀ ਤੇ ਦੋ ਰੋਟੀਆਂ ਤੋਂ ਖਾਣੀਆਂ ਹੀ ਆ ਉਹਦੇ ਵਾਸਤੇ ਕੰਮ ਤੇ ਕਰਨਾ ਹੀ ਪਊਗਾ ਦੋ ਰੋਟੀਆਂ ਵਾਸਤੇ ਕੰਮ ਕਰਨੇ ਆਪਾਂ ਬੱਚੇ ਫਿਰ ਕਿਹੜਾ ਪਾਲੂਗਾ ਜੇ ਦੋ ਰੋਟੀਆਂ ਹੀ ਸਾਨੂੰ ਚਾਹੀਦੀਆਂ ਤੇ ਲਕਸ਼ਣ ਨਹੀਂ ਲੱਗੀ ਫਿਰ ਜੇ ਆਪਾਂ ਮੁੱਖ ਅਰਥ ਲਾਈਏ ਤਾਂ ਦੋ ਰੋਟੀਆਂ ਹੋ ਗਈਆਂ ਤਾਂ ਚੱਲ ਤੂੰ ਬੈਠ ਇੱਥੇ ਤੈਨੂੰ ਦੋ ਰੋਟੀਆਂ ਆਪਾਂ ਖਵਾਈ ਜਾਵਾਂਗੇ ਨਹੀਂ ਲੱਗਦੀ ਨਾ ਨਹੀਂ ਅਰਥ ਲੱਗਦਾ ਤੇ ਫਿਰ ਉਹਨਾਂ ਨੂੰ ਜਿਹੜਾ ਮੁੱਖ ਅਰਥ ਉਹਦਾ ਤਿਆਗ ਕਰਾਂਗੇ ਮਤਲਬ ਫਿਰ ਜਿਹੜਾ ਸੰਬੰਧੀ ਹੈ ਉਹਦਾ ਗ੍ਰਹਿਣ ਕਰਾਂਗੇ ਇਹੀ ਹਾਲ ਹੈ ਮੈਂ ਕੀ ਕਰ ਦੋ ਕੱਖ ਤੇ ਸੁੱਟ ਲਈਏ ਡੰਗਰਾਂ ਨੂੰ ਥੱਬਾ ਕੁ ਲੈ ਆ ਏਦਾਂ ਵੀ ਕਹਿ ਦਿੰਦੇ ਆ ਤੇ ਉਹਦੇ ਨਾਲ ਕੰਮ ਚੱਲ ਜੂਗਾ ਇਹ ਸਾਡੀਆਂ ਮੁੱਖ ਜਿਹੜਾ ਰੋਜ਼ ਵਿਵਹਾਰ ਵਿੱਚ ਆਉਣ ਵਾਲੀਆਂ ਗੱਲਾਂ ਹੈ ਨਾ ਇਹ ਲਕਸ਼ਣਾਂ ਦੇ ਨਾਲ ਹੀ ਆਪਾਂ ਆਪਣਾ ਵਿਵਹਾਰ ਕਰਦੇ ਹਾਂ ਪਰ ਸਾਨੂੰ ਸਮਝ ਨਹੀਂ ਲੱਗਦੀ ਇਹ ਜਿਹੜਾ ਆਪਣਾ ਘਰ ਕਿੱਥੇ ਆ ਸੜਕ ਦੇ ਉੱਤੇ ਇਹ ਵੀ ਤਾਂ ਆਪਾਂ ਰੋਜ਼ ਹੀ ਕਰਦੇ ਹਾਂ ਫਲਾਣੇ ਦੀ ਪਹਿਲੀ ਸੜਕ ਦੇ ਉੱਤੇ ਹੀ ਆ ਇਹ ਵੀ ਤਾਂ ਆਪਾਂ ਰੋਜ਼ ਕਰਦੇ ਹਾਂ ਤੇ ਸੜਕ ਦੇ ਉੱਤੇ ਤਾਂ ਨਹੀਂ ਹੋ ਸਕਦੀ ਨਾ ਤੇ ਉਹਦੇ ਨਾਲ ਫਿਰ ਆਪਾਂ ਲਕਸ਼ਣਾਂ ਲਗਾ ਕੇ ਕਰਦੇ ਹਾਂ ਸੜਕ ਦੇ ਕਿਨਾਰੇ ਦੇ ਮਤਲਬ ਬਿਲਕੁਲ ਕਿਨਾਰੇ ਦੇ ਆਪਾਂ ਲਕਸ਼ਣਾਂ ਆਪਣੇ ਵਿਵਹਾਰ ਵਿੱਚ ਰੋਜ਼ ਹੀ ਲਾਉਂਦੇ ਹਾਂ ਪਰ ਸਾਨੂੰ ਉਹਦਾ ਪਤਾ ਨਹੀਂ ਲੱਗਦਾ ਚਲੋ ਜਗਤ ਜਦੂ ਪਾਦਨਮ ਮਾਇਆ ਮਾਦਯਾ अच्छा तत्त्वमसि इस वाक्य का अर्थ ज्ञान वाक्य में स्थित तदादि पदों का अर्थ ज्ञान पूर्वक ही हो जाता है, इसलिए पहले तत् पद के वाक्य अर्थ को कहते हैं। अंदर जेड़ा तत् पद है त्वम पद है ना, उन्हां दे अर्थ जेड़ा वाक्य दे हो जांदा है, ठीक है ना। इस वास्ते पहला केड़े पद नूं दस रहे आ, पहले तत् भाई सुनो ना, तत्त्वमसि ऐसे उच्चारण किया पहला केड़ा पद आया, ईश्वर वाच्य आया ना, तो पहला जेड़ा पद उन्हूं ले रहा, ठीक है। तत् पद के वाच्य अर्थ को कहते हैं, वाच्य मैंने मुख, लक्षण वाला लक्ष्य अर्थ, लक्षण वाला लक्ष्य, वाच्य मैंने मुख अर्थ, मुख अर्थ की जिदा कितने घर तेरा सड़क के उत्ते, यह हो गया मुख अर्थ। तो मुख अर्थ के नाल अर्थ लग नहीं रहा, सड़क के उत्ते तो घर हो नहीं सकता, तो फिर अपन लक्षण लगावा कि मुख अर्थ, मुख अर्थ का जिहड़ा संबंधी है, मुख के अर्थ की है सड़क, तो संबंधी ओदा संबंधी केड़ा है किनारा, ये अर्थ लगेगा, इनू कहते लक्षण, ठीक है। हो गया जी, जायते जदु पादनम माया मादेहा तमादि सी निमित्तम जद शुद्धत्वाम ताम उच्यते ब्रह्म दद्दे दे थले एक लैन है की दियो
रारा जा लग
रही, रारा इधर होना चाहिए सी, वो इधर नू
शब्द की है जी
तदिग्रह,
तदिग्रह
चलो पता चल जाएगा अर्थ, अर्थ खुलेगा की कह रहे हो, कह रहे हैं जत पहला की लिया जत ब्रह्म तस ताम सीत बम ब्रह्म ताम सीम माया मायाम जो सच दानंद, देखो सत चित आनंद की कहते हैं सत चित आनंद, उन्होंने कट्ठा बोलना है सच्चिदानंद, ये सच्चिदानंद को दूसरा नहीं समझ लेना, सत चित आनंद, ये सत चित आनंद विस्तार ना कहता ते सच्चिदानंद उन्होंने जो विशेद करके बोल दिता, सच्चिदानंद रूप ब्रह्म तमो गुण प्रधान माया को देख लो की है कह रहे, सच्चित आनंद जेड़ा ब्रह्म है वो की कह रहा है, तमो गुण प्रधान माया को अधाया जगता उपाधि रूप से स्वीकार करके चार अचार रूप संपूर्ण जगत का, चार अचार मैंने जिन्हू चल अचल कह दें, चल अचल इदा कह दें आप, वो चार अचार, चार अचार रूप संपूर्ण जगत का उपादानम उपादान कारण जगत भ्रम का अधिष्ठान होता है, केड़ा हो गया जेड़ा चल अचल संसार है एदा अधिष्ठान कौन हो गया फिर, शुद्ध ब्रह्म, ठीक है, शुद्धस्त्वाम ताम और शुद्ध सत्व प्रधान नहीं ना प्रधान है, प्रधान माया को उपाधि रूप से ग्रहण करके निमित्तम निमित्त कारण करता होता है, कारण दो होते हैं ना, एक कारण दो होते हैं ना, केड़े केड़े, एक होंदा उपादान कारण एक होंदा निमित्त कारण, तो उपादान इस संसार दा चर अचर संसार दा जिहड़ा है चल अचल संसार जिहड़ा है इहदा उपादान कौन हो गया माया, तो इहदा निमित्त कारण कौन हो गया ईश्वर, ठीक है। निमित्त कारण करता होता है तत् ब्रह्म, वह ब्रह्म अर्थात जगत का निमित्त और उपादान उभे कारण रूप ब्रह्म, उभे कारण मैंने ओही निमित्त कारण है ओही उपादान कारण है, इहदा दृष्टांत दिता सी आंदे भी देखो जेड़ा उपादान कारण है ना वह निमित्त कारण तो अलग होंदा है, कैसे जैसे घुमियार है, घुमियार घड़े दे प्रति की हो गया उपा निमित्त कारण, ते घड़े दे प्रति मिट्टी की होगी उपादान, मिट्टी होगी उपादान कारण, ते घुमियार हो गया निमित्त कारण। आंदे ऐसे ही ब्रह्म करो ना, माया जड़ी है वो होगी उपादान कारण, और जड़ा ईश्वर है वो हो गया निमित्त कारण। आंदे ऐसे नहीं,
वो दोनों है,
वो दोनों ही है,
कारण कारण प्रभ एक
है। हाँ, वो कारण कारण प्रभ एक है, दूसर ना ही कोई, ये चीज का खंडन उथे केड़ा दूसर, दूसरा कारण कोई नहीं है, वो ही निमित्त कारण है, वो ही उपादान कारण है,
करावे
आपे आप लगाओ अर्थ गुरबाणी तो विधान तो बगैर कैसे लगाओगे, कारण कारण प्रभ एक है, की करोगे लगाओ पंजाबी अर्थ की लगाओगे विधान तो बगैर, कारण का ही नहीं पता तो की अर्थ लगाओगे, कारण कारण प्रभ एक है, आ कह रहे हो एक मतलब वो ही निमित्त कारण है, वो ही उपादान कारण। वो फिर दृष्टांत दिंदे उरन नाभी का, मकड़ी का, अंदर मकड़ी जैसे है ना जाला बनाउंदी है ना, जाला कितों लैके आउंदी है, अपने अंदरों ही कढ दिंदी है, ते आप ही उन्होंने बनाउण वाली, ते कितों हो गया और मटीरियल कितों निकलिया, मकड़ी दे अंदर चों निकलिया, ते बनाया किने मकड़ी ने, ते फिर मकड़ी की होगी वो तंतुओं के प्रति उपादान कारण भी होगी और निमित्त कारण भी। ऐसे प्रभु है, भगवान है, वो पूरे विश्व का उपादान कारण भी आप है और निमित्त कारण भी आपे, गोपी आपे, काना आपे, गऊ चरावे बाना, ये कैसे हो गया फिर, आपे गोपी बन गया वो, आपे कान कन्हैया भी बन गया, भगवान कृष्ण आप ही बन गया, गऊ भी बन गया,
ये भी गुरबाणी
से, गुरबाणी भी ये पंक्ति है,
गुरबाणी से इस तरह से पंक्ति बहुत नहीं,
आपे गोपी आपे काना आपे गऊ, आपे गऊ चराउन वाला भी आप, बन जंगल भी आप,
भी आप चराउन वाला भी,
जंगल भी आप, बन बाने बन
शब्द जा रहे चाहूंगी, आपे कंडा तोल राजी,
आपे तोलन हारा,
बहुत कुछ है जी।
तो फिर ये वेदांत नहीं तो क्या है,
बहुत धर्म ज्ञान पर है भाई सर।
तो इहदा अर्थ की होया कि वो जेड़ा भगवान है, वो जेड़ा ब्रह्म है, वो आप ही उपादान कारण है संसार दा, और आप ही निमित्त कारण भी आप ही है,
इन उभय कारण कहता
है, उभय कारण, जहाँ कते कते ऐसे भी आएगा अभिन्न निमित्त उपादान कारण, कि अभिन्न निमित्त उपादान कारण, अभिन्न मैंने ना भिन्न इति अभिन्न, जो उपादान कारण और निमित्त कारण भिन्न भिन्न नहीं है, एक ही है, अभिन्न निमित्त उपादान कारण, ऐसे भी आएगा, ठीक है। तद गिरा तत् त्वम असी, देखो तत्व त्वम असी तीन हो गए ना, तत् त्वम असी इस महावाक्य में तत्पद से कहा जाता है, इस महावाक्य जरा तत्वमसी इन इकट्ठा कर दो तो की हो गया तत्वमसी, तत्वमसी ता ही हो गया ना, तत् त्वम असी, तो जरा जाप साहब होंगे त्वम नमस्त्वम अकाले नमस्त्वम कृपाले, वो ये त्वम है, त्वंग नहीं है, वो अपना गगा बोल दिए त्वंग नमस्त्वंग, त्वंग नहीं है, हाँ संस्कृत है, संस्कृत के हिसाब ना उच्चारण होगा, अपनी मर्जी ना नहीं होगा, तो उन कैसे उच्चारण होगा उदा नमस्त्वम अर्थताएं लगेगा, त्वम मैंने तू, तेरे को तुम्हारे लिए नमस्कार है भगवान, तो त्वंग बोलता तो की हो गया, तो बिगड़ गया ना, जेड़ी बिंदी कितों बनी है गगे की आवाज कितों दे दूगी, गगे की बिंदी बनती ही नहीं, तुम देखो कितने बनती है, जिथे भी बनेगी नन्ने की बनेगी या मम्मे की, प्रश्न नन्ना अद्धा नहीं है पप्पे के पैर च, रारा अद्धा, फिर जोड़ा भी बिंदी बनेगी वह कित भी देख लेना नन्ने की बनेगी या मम्मे की बनेगी, तो जी चीज जिथों बनी है मूल कारण के हिसाब न आवाज देगी, मूल कारण है नन्ना और मम्मा, तो गगे की आवाज थोड़ी देगी, तो की उच्चारण होया त्वम। चलो इस वास्ते जड़ा संस्कृत नहीं पढ़िया वो जाप साहब का पाठ शुद्ध नहीं कर सकता, मैं निंदा नहीं कर रहा किसी की, हाँ संस्कृत के हिसाब न, क्योंकि आप जे फिर हम कही भी वो शुद्ध पढ़ते अशुद्ध नहीं, उन्होंने शिक्षा ही परंपरा के हिसाब न ऐसे मिली है, ਜਿਹੜੀ ਸੰਪਰਦਾਇ ਸਿੱਖਿਆ ਹੈ ਨਾ ਉਹ ਗੱਗੇ ਦੀ ਹੈ ਤਵੰਗ ਅਬ ਤਵੰ ਪਦ ਕੇ ਵਾਚੇ ਅਰਥ ਕੋ ਕਹਤੇ ਹੈ ਅਬ ਤਵੰ ਪਦ ਕਾ ਜਿਹੜਾ ਵਾਚੇ ਅਰਥ ਮੈਨੇ ਮੁੱਖ ਅਰਥ ਹੈ ਤਵੰ ਪਦ ਕਾ ਮੁੱਖ ਅਰਥ ਕੀ ਹੈ ਉਹਨੂੰ ਦੱਸਣ ਲੱਗੇ ਠੀਕ ਹੈ ਜਦਾ ਮਲੀਨ ਸਤਵਾਮ ਤਾਮ ਕਾਮ ਕਰਮ ਆਦਿ ਦੂਸ਼ੀ ਤਾਮ ਇਹ ਜਿਹੜਾ ਸਾਡਾ ਮਨ ਹੈ ਇਹ ਕਿਹਦੇ ਨਾਲ ਕਾਲਾ ਹੋ ਗਿਆ ਕਹਿੰਦੇ ਨਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ ਕਿਹੜੀ ਮਲ ਲੱਗ ਗਈ ਇਹਨੂੰ ਕਿਹੜੀ ਮਲ ਲੱਗੀ ਸਾਡੇ ਮਨ ਨੂੰ ਦੇਖੋ ਕਰਮ ਕਾਮ ਆਦਿ ਦੂਸ਼ਿਤਮ ਕਰਮ ਔਰ ਕਾਮਨਾ ਸੇ ਦੂਸ਼ਿਤ ਹੋ ਗਿਆ ਹੈ ਸਾਡਾ ਮਨ ਦੇਖ ਲਓ ਕੋਈ ਮਲ ਮੁਲ ਨਹੀਂ ਲੱਗੀ ਇਹਨੂੰ ਉਹ ਦੂਜੀ ਮਲ ਨਹੀਂ ਸਾਬਣ ਵਾਲੀ ਮਲ ਵੀ ਗੰਦਾ ਹੈ ਤੇ ਸਾਬਣ ਨਾਲ ਧੋ ਲਓ ਨਹੀਂ ਐ ਮਲ ਲੱਗੀ ਉਹਨੂੰ ਸਾਡੇ ਮਨ ਨੂੰ ਆਹ ਮਲ ਲੱਗੀ ਕਿਹੜੀ ਜਦਾ ਮਲੀਨ ਦੇਖੋ ਜਦਾ ਮਲੀਨ ਮੈਨੇ ਮਲੀਨ ਹੋ ਗਿਆ ਸਤਵਾਮ ਪਾਮ ਕਿਹੜੀ ਲੱਗੀ ਆ ਕਾਮ ਕਰਮ ਆਦਿ ਦੂਸ਼ਿਤਮ ਸਾਡੇ ਕਰਮ ਜਿਹੜੇ ਹੈ ਉਹ ਉਲਟੇ ਹੋ ਗਏ ਤੇ ਮਨ ਗੰਦਾ ਹੋ ਗਿਆ ਤੇ ਜਦੋਂ ਕਰਮ ਸਿੱਧੇ ਹੋ ਗਏ ਤੇ ਮਨ ਆਪਣੇ ਆਪ ਹੀ ਸਾਫ਼ ਹੁੰਦਾ ਜਾਏਗਾ ਹੁਣ ਆਪਾਂ ਸੰਕਲਪ ਕਰ ਲਈਏ ਇੱਥੇ ਬੈਠੇ ਆਪਾਂ ਕਿਸੇ ਦਾ ਬੁਰਾ ਨਹੀਂ ਸੋਚਣਾ ਬਈ ਸਾਡਾ ਕੋ ਸੋਚੇ ਤੇ ਸੋਚੇ ਸਾਡੀ ਕੋ ਨਿੰਦਾ ਕਰੇ ਪੰਜਾਹ ਵਾਰਾਂ ਕਰੇ ਆਪਾਂ ਕਿਸੇ ਦੀ ਨਿੰਦਾ ਨਾ ਕਰਨੀ ਨਾ ਸੁਣਨੀ ਚਲੋ ਗੱਲ ਬਣ ਚੁੱਕੀ ਕਰਦਾ ਰਹੇ ਕੀ ਕਰ ਲੂਗਾ ਕੀ ਕਰ ਲੂਗਾ ਨਿੰਦਾ ਕਰਦਾ ਰਹੇ ਕੀ ਕਰ ਲੂਗਾ ਉਹ ਆਪਣਾ ਆਪ ਵਿਗਾੜੇਗਾ ਤੁਹਾਡਾ ਕੁਛ ਨਹੀਂ ਜੇ ਵਿਗੜਨਾ ਜੇ ਤੁਸੀਂ ਕਿਸੇ ਦੀ ਕਰਨ ਲੱਗ ਜੇ ਤੇ ਫਿਰ ਤੁਹਾਡੇ ਤੋਂ ਉਹ ਚ ਕੀ ਫਰਕ ਹੋ ਗਿਆ ਜੇ ਹੁਣ ਮੇਰੀ ਨਿੰਦਾ ਕਿਸੇ ਨੇ ਕੀਤੀ ਤੇ ਮੈਂ ਉਹਦੀ ਕਰਨ ਲੱਗ ਗਿਆ ਤੇ ਫਿਰ ਮੇਰੇ ਚ ਉਹ ਚ ਤਾਂ ਫਰਕ ਤੇ ਨਹੀਂ ਰਹਿ ਗਿਆ ਨਾ ਫਿਰ ਤਾਂ ਬਰਾਬਰ ਹੋ ਗਏ ਇੱਕ ਵਾਰੀ ਕੋਈ ਬਾਬਾ ਜੀ ਬੈਠੇ ਸੀ ਇੱਕ ਧੋਬੀ ਆ ਕੇ ਉਹਨੂੰ ਕਹਿਣ ਗਿਆ ਇੱਥੇ ਤੇ ਮੈਂ ਕੱਪੜੇ ਧੋਨਾ ਰੋਜ਼ ਤੂੰ ਆ ਕੇ ਇੱਥੇ ਧੋਣ ਲੱਗਿਆ ਚੱਲ ਹਟ ਇੱਥੋਂ ਉਹ ਕਹਿੰਦਾ ਚੱਲ ਦੋ ਚਾਰ ਰਹਿ ਗਏ ਮੈਂ ਧੋ ਲੈਂਦਾ ਤੇ ਮੈਂ ਕਿਹੜਾ ਇੱਥੇ ਕਬਜ਼ਾ ਕਰ ਲੈਣਾ ਤੇ ਫਿਰ ਤੂੰ ਧੋ ਲਈ ਉਹ ਉਹਨੇ ਗੱਲਬਾਤ ਵੱਧਦੀ ਵੱਧਦੀ ਵੱਧ ਗਈ ਉਹ ਤੂੰ ਤੂੰ ਮੈਂ ਹੋ ਗਈ ਉਹਨੇ ਥੱਪੜ ਮਾਰਤਾ ਧੋਬੀ ਨੇ ਤੇ ਭਗਵਾਨ ਨੇ ਸੋਚਿਆ ਇਹ ਤਾਂ ਬੜੀ ਮਾੜੀ ਗੱਲ ਆ ਭਗਵਾਨ ਪ੍ਰਗਟ ਹੀ ਹੋਣ ਲੱਗੇ ਉਹ ਬਾਬਾ ਜੀ ਨੇ ਵੀ ਇੱਕ ਠੋਕਤਾ ਕਹਿੰਦਾ ਚੱਲ ਕੋਈ ਨੀ ਧੋਬੀ ਧੋਬੀ ਲੜ ਰਹੇ ਆ ਚੱਲ ਕੋਈ ਗੱਲ ਕੀ ਅੰਤਰ ਹੋਇਆ ਫਿਰ ਉਹਦੇ ਉਹ ਤੇ ਬਰਾਬਰ ਹੋ ਗਏ ਨਾ ਤੇ ਜੇ ਮੇਰੀ ਨਿੰਦਾ ਕਿਸੇ ਨੇ ਕੀਤੀ ਮੈਂ ਦੋ ਚਾਰ ਵੱਧ ਲਗਾ ਕੇ ਉਹਦੀ ਕੀਤੀ ਤੇ ਮੇਰੇ ਚ ਕੀ ਫਰਕ ਹੋ ਗਿਆ ਨਾ ਕਿਸੇ ਦੀ ਨਿੰਦਾ ਕਰੋ ਨਾ ਸੁਣੋ ਤਾਂ ਮਨ ਸ਼ੁੱਧ ਹੋਏਗਾ ਆਪਾਂ ਕਾਹਦੇ ਵਾਸਤੇ ਬੈਠੇ ਸੀ ਨਾ ਨਿੰਦਾ ਸੁਣਨ ਵਾਸਤੇ ਬੈਠੇ ਨਾ ਕਰਨ ਵਾਸਤੇ ਠੀਕ ਹੈ ਨਾ ਤੇ ਜੇ ਤੁਸੀਂ ਆਪਣੇ ਮਨ ਨੂੰ ਸ਼ੁੱਧ ਕਰਨਾ ਨਾ ਤੇ ਸਾਡੇ ਮਨ ਨੂੰ ਕਾਮ ਕਰਮ ਆਦਿ ਦੂਸ਼ਿਤਮ ਇਹਨਾਂ ਨੇ ਦੂਸ਼ਿਤ ਕਰ ਰੱਖਿਆ ਤੇ ਇਹਨਾਂ ਤੋਂ ਜਦੋਂ ਆਪਾਂ ਮਨ ਨੂੰ ਪਿੱਛੇ ਹਟਾਵਾਂਗੇ ਤੇ ਆਪਣੇ ਆਪ ਮਨ ਸ਼ੁੱਧ ਹੁੰਦਾ ਜਾਏਗਾ ਆਪਣਾ ਸੰਕਲਪ ਕਰੋ ਆਪਾਂ ਕਿਸੇ ਦੀ ਨਹੀਂ ਸੁਣਨੀ ਨਾ ਕਰਨੀ ਬਸ ਆਪੇ ਕੰਮ ਬਣਦਾ ਜਾਊਗਾ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਤੇ ਜੇ ਆਪਾਂ ਰਸ ਲੈਣ ਲੱਗ ਜੇ ਬਸ ਫਿਰ ਮੈਲਾ ਕੀ ਫਿਰ ਪਹਿਲਾਂ ਮੈਲਾ ਹੀ ਪਿਆ ਹੀ ਆ ਜਿੱਥੇ ਹੁਣ ਬਿਲਕੁਲ ਜਗ੍ਹਾ ਸਾਫ਼ ਹੈ ਉੱਥੇ ਇੰਨਾ ਕੁ ਲਿਆ ਕੇ ਤੂੜੀ ਸੁੱਟ ਦਿਉ ਤੇ ਸਾਰੇ ਹੀ ਕਹਿਣਗੇ ਉਹ ਆਹ ਕਿੰਨੇ ਸੁੱਟਤੀ ਇੱਥੇ ਆਹ ਕਿੰਨੇ ਸੁੱਟਤੀ ਤੇ ਰੂੜੀ ਤੇ ਭਾਵੇਂ ਟੋਕਰਾ ਜਾ ਕੇ ਸੁੱਟ ਦਿਉ ਗੰਦਗੀ ਦਾ ਕੋਈ ਨਹੀਂ ਪੁੱਛੇਗਾ ਇੱਥੇ ਕਿਉਂ ਸੁੱਟਿਆ ਉੱਥੇ ਤਾਂ ਪਹਿਲਾਂ ਹੀ ਪਿਆ ਵਾ ਉੱਥੇ ਕੀ ਆ ਤੇ ਮਨ ਤਾਂ ਪਹਿਲਾਂ ਹੀ ਉੱਦਾਂ ਦਾ ਹੋਇਆ ਪਿਆ ਹੋਰ ਉਹਨੇ ਗੰਦਾ ਕੀ ਹੋਣਾ ਹੁਣ ਉਹਨੂੰ ਸ਼ੁੱਧ ਕਰਨਾ ਹੈ ਚਲੋ ਆ ਦੱਤੇ ਤਤ ਪਰਮ ਬ੍ਰਹਮ ਤਵੰ ਪਦੇਨ ਤਦ ਉੱਚਤੇ ਤਤ ਪਰਮ ਬ੍ਰਹਮ ਜਦਾ ਇੱਕ ਇੱਕ ਸ਼ਬਦ ਲੈ ਕੇ ਉਹਦਾ ਅਰਥ ਕਰ ਰਹੇ ਆ ਤਤ ਪਰਬ੍ਰਹਮ ਜਦਾ ਵਹੀ ਸੱਚ ਦਾ ਆਨੰਦ ਜਦਾ ਮੈਨੇ ਜਦੋਂ ਜਦਾ ਜਦਾ ਹੀ ਧਰਮਸਿਆ ਗਲਾਨਿਰ ਭਵਤੀ ਭਾਰਤਾ ਮਹਾਭਾਰਤ ਸੁਣਦੇ ਜੇ ਨਾ ਜਦਾ ਜਦਾ ਹੀ ਧਰਮਸਿਆ ਗਲਾਨਿਰ ਭਵਤੀ ਭਾਰਤਾ ਅਭਿਥਾਨਾਮ ਧਰਮਸਿਆ ਤਦਾਤਮਾਨਾਮ ਸਰਜਾਮਿਅਹਮ ਪ੍ਰਿਤ੍ਰਾਨਾਯਾ ਸਾਧੂਨਾਮ ਵਿਨਾਸ਼ਯ ਚ ਦੁਸ਼ਕ੍ਰਿਤਾਮ ਧਰਮ ਸੰਸਥਾ ਸਥਾਪਨਾਰਥਾਇਆ ਸੰਭਵਾਮੀ ਜੁਗੇ ਜੁਗੇ ਠੀਕ ਹੈ ਤੇ ਉਹ ਜਦਾ ਜਦਾ ਦਾ ਮੈਨੇ ਜਦੋਂ ਜਦਾ ਜਦਾ ਹੀ ਧਰਮਸਿਆ ਜਦੋਂ ਜਦੋਂ ਵੀ ਧਰਮਸਿਆ ਧਰਮ ਦੀ ਹਾਨੀ ਹੁੰਦੀ ਹੈ ਆ ਧਰਮ ਵੱਢਦਾ ਹੈ ਫਿਰ ਮੈਂ ਪ੍ਰਗਟ ਹੋ ਜਾਂਦਾ ਧਰਮੀਆਂ ਨੂੰ ਨਸ਼ਟ ਕਰਨ ਵਾਸਤੇ ਉਹ ਪ੍ਰੇਤਾਂ ਨਾਲ ਸਾਧੂ ਨਾਲ ਸੰਤ ਪੁਰਸ਼ਾਂ ਨੂੰ ਉਹਨਾਂ ਦਾ ਉਧਾਰ ਕਰਨ ਵਾਸਤੇ ਇਹਨੂੰ ਹਟਾ ਦੇ ਉਹੀ ਕਹਿ ਰਿਹਾ ਵਹੀ ਸਚਦਾਨੰਦ ਰੂਪ ਬ੍ਰਹਮ ਜਿਸ ਅਵਸਥਾ ਮੇ ਮਲਿਨ ਸਤਵਾਮ ਕਾਮਾਦਿ ਦੂਸ਼ਿਤਮ ਮਲਿਨ ਸਤਵ ਪ੍ਰਧਾਨ ਇਸੀ ਕਾਰਨ ਸੇ ਕਾਮ ਕਰਮ ਆਦਿ ਦੋਸ਼ ਵਾਲੀ ਤਾਮ ਆਦੱਤੇ ਅਵਿਦਿਆ ਅਵਿਦਿਆ ਕਿਹੜੀ ਹੈ ਅਵਿਦਿਆ ਕੈਸੀ ਹੈ ਅਵਿਦਿਆ ਮੈਨੇ ਅਗਿਆਨ ਅਗਿਆਨ ਕੈਸਾ ਹੈ ਉਹ ਸਾਡੇ ਕੋਲ ਕੀ ਕਰਾ ਰਿਹਾ ਹੈ ਕਾਮ ਔਰ ਕਰਮ ਗਲਤ ਕੰਮ ਕਰਵਾ ਰਿਹਾ ਕਿਉਂ ਅੰਧੇਰੇ 'ਚ ਹੈ ਨਾ ਆਪਾਂ ਹੁਣ ਇੱਥੇ ਅੰਧੇਰੇ 'ਚ ਬਿਲਕੁਲ ਕੁੱਪ ਅੰਧੇਰਾ ਹੈ ਆਪਾਂ ਕੁਛ ਲਿਖਣਾ ਚਾਹੀਏ ਚੱਲ ਲਿਖਾਂਗੇ ਵੀ ਤਾਂ ਕਿੱਦਾਂ ਦਾ ਲਿਖ ਲਾਂਗੇ ਜੇ ਆਪਾਂ ਅਨੁਮਾਨ ਮਨ ਲਗਾ ਕੇ ਵੀ ਚੱਲ ਲਿਖਣਾ ਹੀ ਆ ਇੱਥੇ ਪਤਾ ਹੀ ਆ ਲਿਖੀਏ ਤਾਂ ਕਿੱਦਾਂ ਦਾ ਲਿਖਾਂਗੇ ਕੀ ਕਿੰਨਾ ਕੁ ਸ਼ੁੱਧ ਲਿਖ ਲਾਂਗੇ ਅਤੇ ਜਦੋਂ ਫਿਰ ਉਹ ਲਿਖ ਲਿਆ ਫਿਰ ਆਪਾਂ ਲਾਈਟ ਜਲਾ ਕੇ ਦੇਖੀਏ ਤਾਂ ਕੀ ਕਹਾਂਗੇ ਇਹ ਨਹੀਂ ਸੀ ਲਿਖਿਆ ਗਿਆ ਅਤੇ ਜੇ ਪ੍ਰਕਾਸ਼ 'ਚ ਲਿਖਾਂਗੇ ਸ਼ੁੱਧ ਅਤੇ ਜੇ ਆਪਾਂ ਅੰਧੇਰੇ 'ਚ ਕੰਮ ਕਰਾਂਗੇ ਅੰਧੇਰੇ ਮੈਨੇ ਅਗਿਆਨ 'ਚ ਉਹ ਤਾਂ ਗਲਤ ਹੋਣਗੇ ਜੀ ਅੰਧੇਰੇ 'ਚ ਕੰਮ ਗਲਤ ਹੋਣਗੇ ਜੀ ਜਦੋਂ ਪ੍ਰਕਾਸ਼ ਵਿੱਚ ਕਰਾਂਗੇ ਤਾਂ ਹੀ ਸਹੀ ਹੋਣਗੇ ਅਤੇ ਆਪਾਂ ਕਿਹੜੇ ਅੰਧੇਰੇ 'ਚ ਬੈਠੇ ਹਾਂ ਅਗਿਆਨ 'ਚ ਅਗਿਆਨ 'ਚ ਬੈਠੇ ਕਰਮ ਕਰ ਰਹੇ ਹਾਂ ਨਾ ਤਾਂ ਸਾਨੂੰ ਮਤਲਬ ਕਹਿਣ ਦਾ ਸਾਨੂੰ ਪਤਾ ਹੀ ਨਹੀਂ ਕਿਹੜਾ ਕਰਮ ਛੱਡਣਾ ਹੈ ਕਿਹੜਾ ਕਰਨਾ ਹੈ ਗਹਿਣਾ ਕਰਮਣੋਂ ਗਤੀ ਹੀ ਭਗਵਾਨ ਕ੍ਰਿਸ਼ਨ ਕਹਿੰਦੇ ਆ ਕਰਮ ਦੀ ਗਤੀ ਬਹੁਤ ਗਹਿਣ ਹੈ ਇੱਥੋਂ ਕੋਈ ਬਚ ਨਹੀਂ ਸਕਦਾ ਇਸ ਵਾਸਤੇ ਬਹੁਤ ਸੋਚ ਸਮਝ ਕੇ ਕਰਮ ਕਰਨਾ ਚਾਹੀਏ ਨਾ ਦੱਤਿਆ ਕਸਿਆ ਚਿਤ ਪਾਪਮ ਨਾ ਚੈਵ ਸੁਕ੍ਰਿਤ ਵਿਭੂ ਅਗਿਆਨੇ ਨਾ ਬ੍ਰਿਤਮ ਗਿਆਨਮ ਤੇ ਨਾ ਮੂਹਯੰਤੀ ਜੰਤਵਾ ਅਗਿਆਨੇ ਨਾ ਬ੍ਰਿਤਮ ਗਿਆਨਮ ਅਗਿਆਨ ਦੇ ਦੁਆਰਾ ਗਿਆਨ ਢੱਕਿਆ ਹੋਇਆ ਹੈ ਤੇ ਨਾ ਮੂਹਯੰਤੀ ਜੰਤਵਾ ਸਾਰੇ ਜੀਵ ਪ੍ਰਾਣੀ ਜਿਹੜੇ ਆ ਉਹਦੇ ਨਾਲ ਮੋਹਿਤ ਹੋਈ ਫਿਰਨ ਡੇ ਆ ਮੈਂ ਕਰੀ ਫਿਰਨ ਡੇ ਆ ਠੀਕ ਹੈ ਆਪ ਕੀ ਕਹਿ ਰਹੇ ਅਵਿਦਿਆ ਸ਼ਬਦ ਕਾ ਵਾਚ ਮਾਇਆ ਕੋ ਉਪਾਧੀ ਰੂਪ ਸੇ ਸਵੀਕਾਰ ਕਰਤਾ ਹੈ ਦੇਖ ਲੋ ਅਵਿਦਿਆ ਸ਼ਬਦ ਸੇ ਕੀ ਲੈਣਾ ਮਾਇਆ ਔਰ ਕੀ ਦੂਸਰੀ ਕਿਹੜੀ ਅਵਿਦਿਆ ਦੇ ਦੋ ਸ਼ਬਦ ਦੱਸੇ ਸੀ ਨਾ ਦੋ ਅਰਥ ਕਿਹੜੇ ਇੱਕ ਤੇ ਹੋ ਗਈ ਅਵਿਦਿਆ ਮੈਨੇ ਮਾਇਆ ਦੂਸਰੀ ਅਗਿਆਨ ਇਹ ਸਵੀਕਾਰ ਕਰਤਾ ਹੈ ਤਦਾ ਤਮ ਪਦੇ ਨਾ ਉੱਚਤੇ ਉਸ ਤਤਮਸੀ ਵਾਕਯ ਮੇ ਤਮ ਪਦ ਸੇ ਕਿਹਾ ਜਾਂਦਾ ਹੈ ਆਂਦਾ ਅਗਿਆਨ ਦੇ ਅਗਿਆਨ ਦਾ ਸਹਾਰਾ ਕਰ ਲਿਆ ਤੇ ਉਹ ਕੀ ਹੋ ਗਿਆ ਅਗਿਆਨ ਦਾ ਆਸਰਾ ਲੈ ਲਿਆ ਮਤਲਬ ਅਪਾਧੀ ਮਲੀਨ ਹੋ ਗਈ ਉਹਦੇ ਵਿੱਚ ਜਿਹੜਾ ਪ੍ਰਤੀਬਿੰਬ ਪਿਆ ਤੇ ਕੀ ਬਣਿਆ ਉਹ ਜੀਵ ਤੇ ਫਿਰ ਗੜਬੜ ਕਿਹਦੇ ਵਿੱਚ ਹੈ ਉਪਾਧੀ 'ਚ ਉਹ ਜਿਹੜਾ ਬਿੰਬ ਜਿਹਦਾ ਪੈ ਰਿਹਾ ਹੈ ਉਹਦੇ 'ਚ ਗੜਬੜ ਨਹੀਂ ਹੈ ਠੀਕ ਹੈ ਨਾ ਇਸ ਪ੍ਰਕਾਰ ਤੱਤ ਪਦ ਔਰ ਤਮ ਪਦ ਕੇ ਦੋਨੋਂ ਅਰਥੋਂ ਕੋ ਮਿਲਾ ਕਰ ਕਹਿ ਕਰ ਅਬ ਵਾਚੀ ਅਰਥ ਕੋ ਕਹਤੇ ਹੈ ਤ੍ਰਿਤ੍ਰੀਯਾਮਪੀ ਤਵਾਮ ਮੁਕਤਾ ਪਰਸਪਰ ਵਿਰੋਧਨੀ ਨਮ ਅਖੰਡਮ ਸਚਿਦਾਨੰਦਮ ਮਹਾਵਾਕੇ ਨਾ ਲਕਸ਼ਤੇ ਤ੍ਰਿਤ੍ਰੀਸ਼ੁ ਅਪਿ ਤਿੰਨੋ ਪ੍ਰਕਾਰ ਕੀ ਤਿੰਨੋ ਮਣੇ ਉਹ ਕਹਿੰਦੇ ਆ ਨਾ ਕਿ ਚਲੋ ਬਾਣੀ ਦਾ ਅਭਿਆਸ ਨਹੀਂ ਭੁੱਲ ਗਿਆ ਤਿੰਨੋ ਪ੍ਰਕਾਰ ਕੀ ਤਮ ਪ੍ਰਧਾਨ ਸ਼ੁੱਧ ਸੱਤਵ ਪ੍ਰਧਾਨ ਔਰ ਮਲੀਨ ਸੱਤਵ ਪ੍ਰਧਾਨ ਦੇਖ ਲਓ ਕਿਹੜੇ ਪ੍ਰਕਾਰ ਕੀ ਤਮ ਪ੍ਰਧਾਨ ਸ਼ੁੱਧ ਸੱਤਵ ਪ੍ਰਧਾਨ ਔਰ ਮਲੀਨ ਸੱਤਵ ਪ੍ਰਧਾਨ ਇਸ ਭੇਦ ਕੇ ਤਿੰਨੋ ਪ੍ਰਕਾਰ ਕੀ ਕਹੀ ਗਈ ਪਹਿਲਾਂ ਵੀ ਦੱਸਿਆ ਸੀ ਨਾ ਤਿੰਨ ਪ੍ਰਕਾਰ ਦੀ ਹੈ
ਪ੍ਰਕਿਰਤੀ
ਉਹਦੀ ਵਿਆਖਿਆ ਚੱਲ ਰਹੀ ਹੈ ਤਿੰਨ ਪ੍ਰਕਾਰ ਦੀ ਦੱਸ ਰਹੇ ਪਰਸਪਰ ਵਿਰੋਧੀ ਨਹੀਂ ਉਹ ਆਪਸ ਵਿੱਚ ਵਿਰੋਧੀ ਹੈ ਪ੍ਰਕਾਸ਼ ਔਰ ਅੰਧੇਰੇ ਦਾ ਕੀ ਮਿਲਾਪ ਹੋਏਗਾ ਪ੍ਰਕਾਸ਼ ਔਰ ਅੰਧੇਰੇ ਦਾ ਮਿਲਾਪ ਹੈ ਇਹ ਦੋਨੋਂ ਇੱਕ ਦੂਸਰੇ ਦੇ ਪੱਕੇ ਵਿਰੋਧੀ ਹੈ ਜੈਸੇ ਦਿਨ ਰਾਤ ਦਾ ਵਿਰੋਧ ਹੈ ਜੇ ਦਿਨ ਹੋਗਾ ਰਾਤ ਨਹੀਂ ਹੋਗੀ ਜੇ ਰਾਤ ਹੋਗਾ ਤੇ ਦਿਨ ਨਹੀਂ ਹੋਗੀ ਜੇ ਗਿਆਨ ਹੈ ਤਾਂ ਅਗਿਆਨ ਨਹੀਂ ਹੋਗਾ ਜੇ ਅਗਿਆਨ ਹੈ ਤਾਂ ਗਿਆਨ ਹੀ ਨਹੀਂ ਹੋਗਾ ਫਿਰ ਇੱਕ ਚੀਜ਼ ਨੂੰ ਹਟਾਉਣਾ ਪਏਗਾ ਇਸ ਲਈ आप आपस में विरोधनी त्वाम मुक्ता अखंडम उस माया को त्याग कर भेद रहित सच्चिदानंद महावाक्य में सच्चिदानंद रूप ब्रह्म तत्त्वमसि इस महावाक्य से लक्षते लक्षणा द्वारा समझा जाता है। लक्षणा दे द्वारा वो अर्थ लगेगा, नहीं तो मलिन सतोगुण और शुद्ध सतोगुण ये उपाधियां जिन्ना चिर नहीं छड़दे आपां उन्ना चिर दीपक ते जल रहा। उदन तुहानू दस्सिया सी दीपक जल रहे दो, एक ते कच दी हांडी रखी है, एक ते मिट्टी दी हांडी रखी है। मिट्टी दी हांडी विच नौ छेक कर दिते, उन्हां दा प्रकाश सीमित जाएगा, ठीक है। और जिहड़ी कच दी हांडी है वह अंदरों भी प्रकाश रही है, बाहरों भी, और सब कुछ देख रही है। वो शुद्ध सतोगुणी कच दी हांडी, जिहड़ी मिट्टी दी हांडी मलिन सतोगुणी उपाधि ते फर्क के च दीपक च दीपक से तो नहीं फर्क। फिर तो बिलकुल तमो पर फिर तो गल ही छो तो नौ छेक दसे आडे अंदर जेड़ा आत्मा रूप ज्योति जल रही है ये नौवां द्वारा भी चो प्रगट हो रही है। देख लो हुण जिद्दां तुसीं कल आपां की चिंतन करदे आ रहे सी वो जेड़ा पुलिस वाला सी कि तुहाडे पिंड वाला जिन्हें फिर तुहानूं दुबारा फोन किया ओहदी फोकस तुहाडे ते गया जई तो नहीं गया ता पुछ रहा जई तू भी प्रधान जी के नाल ही देख लो तो फिर उन्हें वो जो कैमरा से उन्हें कितने काम किया जिथे वजा सारे तो नहीं किया ना वो जी हांडी कच दी है वो सारे कर रही है फर्क इतना ही है। इसलिए वो ईश्वर सरबग है ता उन्होंने कहते सरबग तिना कल की जानने वाला कदों बनेगा आते ना तिना कल की जानता तिना कल की त्रिकालज्ञ इदा कह दें संस्कृत मैंने तीना कालां दी जाने वाला तीना कालां दी जाने वाला जदों उपाधि शुद्ध होएगी तां बनेगा
उपाधि उपाधि नूं छड्डूगा इस शरीर नूं तां सरबग होऊगा।
देख लो वो जिहड़ी उपाधि है वो शुद्ध होगी वो अगे पिछे उपर नीचे सब देख रही है। ये जिहड़ी उपाधि मलिन है ये खाली नवां द्वारा च देख रही है इहनूं बाकी ज्ञान ही नहीं है। लक्षणा वृत्ति से वाक्य का बोध को लोक में कहां देखा गया है ऐसी शंका का उत्तर अगले श्लोक में कहते हैं। की कह रहा है लक्षणा वृत्ति से वाक्य का बोध लोक में वाक्य अर्थ का बोध वाक्य अर्थ का बोध लोक में किथे किया गया है दसो ना सन ठीक है। सो अयम अयम इत्यादि वाक्येषु विरोधितादि दन्यतयो त्यागेन भागे रेकः आश्रयो लक्ष्यते यथा की कह रहे सो अयम इत्यादि वाक्येषु सोयम देवदत्तः उदाहरण दे रहे हैं कहिंदा तुसीं पुछिया भी ओ लोक विच किहड़ा दृष्टांत है वो हम दस रहे हैं। सोयम देवदत्तः कोई बंदा आपां देखिया हरिद्वार ऋषिकेश ठीक है फिर उन्हूं आपां इत्थे पंजाब च देखिया की कहांगे ये ओही बंदा जिहड़ा उत्थे देखिया सी ते बंदा ते ओही आ पर जिथे तुसी हुण देखण डए जे वो देश और काल उत्थे तुसी देखिया हैगे दुपहरे इत्थे देख रहे शाम नूं जां उत्थे सुबह देखिया हैगे ते शाम नूं देख रहे जे काल दा अंतर हो गया फिर तुसी वो स्थान किहड़ा सी ये स्थान किहड़ा सी थां भी बदल गई और काल भी बदल गया बंदा ते ओही आ वो थां और स्थान और काल का त्याग कर दो विरोधी तो यही आ जरा पुरश है वो एक है यही हाल है उपाधियों का वो जी उपाधि है विरोधी भाग जो एकता नहीं होने दे उस चीज़ का त्याग कर दो तो बाकी आत्मा एक ही है। स्वयं देवदत्ता जो यह देवदत्त है इत्यादि वाक्यों में तदी दंतयो तत्ता और इदमता तत्ता मैंने वो और इदमता मैंने ये अर्थात परोक्ष तत्देश और तत्काल तत्देश वो देश और वो काल तथा अपरोक्ष एतद देश और एतद काल अपरोक्ष जिहड़ा हुण देखण डए आपां वो किहड़ा हो गया एतद देश एतद काल ये देश और टाइम काल मैंने टाइम और वो देश और वो टाइम इन्हां दोनों का त्याग कर दो। ਪੁਰਸ਼ ਪੁਰਸ਼ ਠੀਕ ਹੈ ਔਰ ਇਹ ਤਦ ਰੂਪ ਵਿਸ਼ੇਸ਼ਣੋ ਕੇ ਵਿਰੋਧਾਤ ਵਿਰੋਧ ਕੇ ਕਾਰਨ ਦੇਵਦੱਤ ਕੀ ਏਕਤਾ ਅਸੰਭਵ ਹੋਣੇ ਸੇ ਭਾਗਿਓ ਭਾਗ ਤਿਆਗੇ ਨਾ ਉਸ ਵਿਰੁੱਧ ਅੰਸ਼ ਵਿਸ਼ੇਸ਼ਣ ਭਾਗੋ ਵਿਸ਼ੇਸ਼ਣ ਭਾਗੋ ਕੋ ਤਿਆਗ ਕੇ ਦੁਆਰਾ ਕਰ ਤਿਆਗ ਕਰਨੇ ਸੇ ਏਕ ਆਸਰਿਆ ਦੇਵਦੱਤ ਰੂਪ ਏਕ ਹੀ ਆਸਰੇ ਹੈ ਕੀ ਕਿਹਾ ਉਹਨਾਂ ਨੇ ਉਹਨਾਂ ਕਹਿ ਰਹੇ ਜੈਸੇ ਮਹਾਂਵਾਕਯ ਹੈ ਮਹਾਂਵਾਕਯ ਦਾ ਅਰਥ ਕੀ ਹੈ ਤਤ ਪਦ ਦਾ ਅਰਥ ਕੀ ਹੈ ਜੀਵ ਉਹ ਤਵੰ ਪਦ ਦਾ ਅਰਥ ਕੀ ਹੈ ਈਸ਼ਵਰ ਏਕਤਾ ਤਾਂ ਨਹੀਂ ਹੋ ਰਹੀ ਇਹ ਜੇ ਦੱਸਣ ਲੱਗਾਂਗੇ ਕਿਹਨੂੰ ਦੱਸਾਂਗੇ ਉਹ ਸਾਰਿਆਂ ਨੂੰ ਪਤਾ ਵੀ ਮੈਂ ਜੀਵ ਹੂੰ ਉਹ ਈਸ਼ਵਰ ਇਹ 'ਚ ਮਸਲਾ ਤਾਂ ਹਲਕੋ ਹੀ ਹੋਇਆ ਹੀ ਨਾ ਕਹਿੰਦੇ ਵਿਰੋਧ ਕਿਹੜਾ ਹੋ ਰਿਹਾ ਇਹਨਾਂ ਦੇ ਵਿੱਚੋਂ ਉਹ ਜੀਵ ਦਾ ਔਰ ਈਸ਼ਵਰ ਦਾ ਜਿਹੜੀ ਏਕਤਾ ਹੋਣ ਨਹੀਂ ਦੇ ਰਹੀ ਉਹ ਕਿਹੜੀ ਚੀਜ਼ ਹੈ ਉਪਾਧੀ ਉਪਾਧੀ ਨਹੀਂ ਹੋਣ ਦਿੰਦੀ ਨਾ ਹਾਂ ਤੇ ਉਪਾਧੀ ਦਾ ਤਿਆਗ ਕਰ ਦਿਓ ਜੀਵ ਦੀ ਉਪਾਧੀ ਸ਼ੁੱਧ ਮਲਿਨ ਸਤੋ ਗੁਣ ਈਸ਼ਵਰ ਦੀ ਉਪਾਧੀ ਸ਼ੁੱਧ ਸਤੋ ਗੁਣ ਹਾਂਡੀ ਹਾਂਡੀ ਦੋਨੋਂ ਹਟਾ ਦਿਓ ਮਿੱਟੀ ਦੀ ਵੀ ਹਟਾ ਦਿਓ ਕੱਚ ਦੀ ਵੀ ਹਟਾ ਦਿਓ ਦੀਪਕ ਉਹਨਾਂ 'ਚ ਕੋਈ ਭੇਦ ਨਹੀਂ ਹੈ ਭੇਦ ਕਿਹ 'ਚ ਹੋ ਗਿਆ ਫਿਰ ਉਪਾਧੀਆਂ 'ਚ ਤੇ ਆਪਾਂ ਸ਼ੁੱਧ ਕਿਹਨੂੰ ਕਰਨਾ ਦੀਪਕ ਨੂੰ ਨਹੀਂ ਕੁਛ ਕਰਨਾ ਉਹ ਤਾਂ ਸ਼ੁੱਧ ਹੀ ਹੈ ਤੇ ਕਿਹਨੂੰ ਕਰਨਾ ਅੰਤਾਕਰਨ ਨੂੰ ਸਾਡੀ ਜਿਹੜੀ ਉਪਾਧੀ ਮਨ ਰੂਪੀ ਜਿਹੜਾ ਅੰਤਾਕਰਨ ਹੈ ਨਾ ਮਨ ਨੂੰ ਸ਼ੁੱਧ ਕਰਨਾ ਆਪਾਂ ਮਨ ਸ਼ੁੱਧ ਹੋ ਗਿਆ ਮਨ ਜੀਤੇ
ਕਿਉਂਕਿ ਈਸ਼ਵਰ ਦਾ ਮਨ ਸ਼ੁੱਧ ਹੈ ਆਪਣਾ ਸ਼ੁੱਧ ਨਹੀਂ
ਬਸ ਫਰਕ
ਸ਼ੁੱਧ ਕਰਾਂਗੇ ਸੱਤਾ ਇੱਕੋ ਹੀ ਹੈ
ਆਪਾਂ ਜਦੋਂ ਮਨ ਸ਼ੁੱਧ ਕਰ ਲਿਆ ਤੇ ਫਿਰ ਕੀ ਉਹ ਕਹਿ ਰਹੇ ਨਾ ਮਨ ਤੂੰ ਜੋਤ ਸਰੂਪ ਹੈ ਤੂੰ ਤੇ ਦੀਪਕ ਹੀ ਹੈ ਉਹ ਜਿਹੜਾ ਹਾਂਡੀ ਥੱਲੇ ਤੇਰੀ ਤੇਰੇ ਫਿਰ ਤੈਨੂੰ ਭੁਲੇਖਾ ਕਾਹਦਾ ਪੈ ਰਿਹਾ ਹਾਂਡੀ ਭੁਲੇਖਾ ਪਾ ਰਹੀ ਹੈ ਜਿਹੜਾ ਜਿਹੜਾ ਅੰਤਾਕਰਨ ਹੈ ਨਾ ਮਲੀਨ ਉਹ ਤੈਨੂੰ ਭੁਲੇਖਾ ਪਾ ਰਿਹਾ ਉਹਨੂੰ ਸ਼ੁੱਧ ਹਟਾ ਉਹਨੂੰ ਪਿੱਛੇ ਕਰ ਉਹਨੂੰ ਪਿੱਛੇ ਕਰ ਤੇ ਤੂੰ ਕੀ ਹੈ ਤੂੰ ਉਸੇ ਉਹੀ ਸਰੂਪ ਹੈ ਹਾਂ ਚਲੋ ਜੀ ਅੱਜ ਫਿਰ ਪ੍ਰਧਾਨ ਜੀ ਹੋ ਗਿਆ ਟਾਈਮ ਦੇਖੋ ਚਲੋ ਚਲੋ ਲਾ ਦੇਵਦੱਤ ਕਾ ਸਰੂਪ ਜਸਾ ਲਕਸ਼ ਤੇ ਜੈਸੇ ਲਕਸ਼ਣਾ ਦੁਆਰਾ ਸਮਝਾਇਆ ਜਾਤਾ ਹੈ ਜੈਸੇ ਕਹਿ ਰਹੇ ਲਕਸ਼ਣਾ ਦੇ ਦੁਆਰਾ ਦੇਵਦੱਤ ਦਾ ਸਰੂਪ ਸਮਝਾਇਆ ਜਾਤਾ ਹੈ ਇਹ ਉਹੀ ਦੇਵਦੱਤ ਹੈ ਜਿਹੜਾ ਆਪਾਂ ਰਿਸ਼ੀਕੇਸ਼ ਦੇਖਿਆ ਸੀ ਤੇ ਜੈਸੇ ਦੇਸ਼ ਕਾਲ ਦਾ ਤਿਆਗ ਕਰਤਾ ਇੱਥੋਂ ਦਾ ਵੀ ਇਹ ਤਦ ਦੇਸ਼ ਕਾਲ ਉਹ ਤਦ ਦੇਸ਼ ਕਾਲ ਦਾ ਤਿਆਗ ਕਰਤਾ ਉਹ ਪੁਰਸ਼ ਇੱਕ ਹੀ ਹੈ ਐਸੇ ਹੀ ਉਪਾਧੀਆਂ ਦਾ ਤਿਆਗ ਕਰ ਦਿਓ ਔਰ ਕੁਟਸਥ ਔਰ ਸ਼ੁੱਧ ਬ੍ਰਹਮ ਇਹ ਦੋਨੋਂ ਇੱਕ ਹੀ ਹੈ ਇਸ ਪ੍ਰਕਾਰ ਦ੍ਰਿਸ਼ਟਾਂਤ ਕਾ ਕਥਨ ਕਰਕੇ ਦਾਸ਼ਟਾਂਤ ਕਾ ਕਥਨ ਕਰਤੇ ਹੈ ਅਬ ਇਹ ਤਾਂ ਦ੍ਰਿਸ਼ਟਾਂਤ ਦੇਤਾ ਦੇਵਦੱਤ ਦਾ ਔਰ ਦੇਸ਼ ਕਾਲ ਦਾ ਅਬ ਇਹ ਕਿੱਥੇ ਘਟਾਉਣਾ ਹੈ ਉਹਨੂੰ ਕਹਿੰਦੇ ਦਾਸ਼ਟਾਂਤ ਠੀਕ ਹੈ ਮਾਇਆ ਮਾਇਆ ਔਰ ਵਿਦਿਆ ਦੋ ਲੈ ਲਏ ਉਹਨੇ ਇੱਕ ਮਾਇਆ ਵਿਦਿਆ ਮਾਇਆ ਇਹੀ ਹੈ ਨਾ ਮਾਇਆ ਵਿਦਿਆ ਵਿਹਾਏ ਦੇਖੋ ਵਿਹਾਏ ਮੈਨੇ ਤਿਆਗ ਕੇ ਮਾਇਆ ਵਿਦਿਆ ਵਿਹਾਏ ਏਵ ਮੁਪਾਧੀ ਪਰ ਜੀਵ ਪਰ ਜੀਵਯੋ ਅਖੰਡਮ ਸਚਿਦਾਨੰਦਮ ਪਰ ਪਰਮ ਬ੍ਰਹਮ ਏਵ ਲਕਸ਼ਤੇ ਕਹਿੰਦਾ ਮਾਇਆ ਨੂੰ ਛੱਡ ਦੋ ਇੱਕ ਦੀ ਉਪਾਧੀ ਮਾਇਆ ਹੈ ਇੱਕ ਦੀ ਉਪਾਧੀ ਅਵਿਦਿਆ ਹੈ ਈਸ਼ਵਰ ਦੀ ਉਪਾਧੀ ਮਾਇਆ ਹੈ ਜੀਵ ਦੀ ਉਪਾਧੀ ਵਿਦਿਆ ਵਿਹਾਏ ਉਹਨਾਂ ਨੂੰ ਤਿਆਗ ਦਿਓ ਤੇ ਫਿਰ ਕੀ ਹੋਏਗਾ ਅਖੰਡ ਸਚਿਦਾਨੰਦ ਰੂਪਮ ਉਹ ਅਖੰਡ ਏਕ ਰਸ ਰਹਿਣ ਵਾਲੀ ਜਿਹੜੀ ਸੱਤਾ ਹੈ ਉਹਦੇ ਤੇ ਤੁਸੀਂ ਪਹੁੰਚ ਜਾਓ
ਈਸ਼ਵਰ ਦੀ ਮਾਇਆ ਤਿਆਗ ਦਿਓ
ਹਾਂ
ਤੇ ਜੀਵ ਦੀ ਅਵਿਦਿਆ
ਅਵਿਦਿਆ ਤਿਆਗ ਦਿਓ ਉਪਾਧੀ
ਉਪਾਧੀ
ਮਤਲਬ ਉਹ ਕੱਚ ਦੀ ਹਾਂਡੀ ਔਰ ਮਿੱਟੀ ਦੀ ਹਾਂਡੀ ਦੋਨੋਂ ਹਟਾ ਦਿਓ ਤੇ ਫਿਰ ਹੈ ਕਿ ਉਹ ਦੀਪਕ ਦੀਪਕ 'ਚ ਕੋਈ ਫਰਕ ਨਹੀਂ ਹੈ ਦੀਪਕ ਭਾਈ ਇਤਨਾ ਦੀਪਕ ਹੈ ਚਾਹੇ ਇਤਨਾ ਬੜਾ ਹੈ ਚਾਹੇ ਇਸ ਤੋਂ ਵੀ ਬੜਾ ਹੈ ਉਹ ਕਰੇਗਾ ਕੀ ਅੰਧਕਾਰ ਕਾ ਵਿਰੋਧ ਕਰੇਗਾ ਅੰਧਕਾਰ ਨਾਸ਼ ਕਰੇਗਾ ਔਰ ਤਾਂ ਕੁਛ ਨਹੀਂ ਕਰੇਗਾ ਤੇ ਛੋਟਾ ਦੀਪਕ ਹੈ ਜਾਂ ਬੜਾ ਹੈ ਇਹ ਜਿਹੜਾ ਸਾਨੂੰ ਛੋਟਾ ਲੱਗ ਰਿਹਾ ਹੈ ਛੋਟਾ ਨਹੀਂ ਹੈ ਲੱਗ ਛੋਟਾ ਰਿਹਾ ਉਪਾਧੀ ਦਾ ਕਰਕੇ ਉਹਨਾਂ ਨੂੰ ਹਟਾ ਦੋ ਮਾਇਆ ਔਰ ਅਵਿਦਿਆ ਦੋਨੋਂ ਹਟਾ ਦੋ ਤੇ ਜਿਹੜਾ ਸ਼ੁੱਧ ਬ੍ਰਹਮ ਹੈ ਉਹ ਚ ਕੋਈ ਫਰਕ ਨਹੀਂ ਹੈ ਹਾਂ ਉਸੀ ਏਵਮ ਇਸ ਉਸੀ ਪ੍ਰਕਾਰ ਸੋਯਮ ਦੇਵ ਦੱਤਾ ਇਤਿਹਾਦਿਕ ਵਾਕਿਓ ਕੀ ਨਿਆਈ ਜੀ ਪਰ ਜੀਵਯੋ ਪਰਮਾਨੇ ਪਰਮਾਤਮਾ ਹਰ ਜੀਵ ਹੀ ਹੈ ਨਾ ਪਰਮਾਤਮਾ ਔਰ ਜੀਵ ਪਰਮਾਤਮਾ ਔਰ ਜੀਵਾਤਮਾ ਦੋਨੋ ਕੀ ਉਪਾਧੀ ਮਾਇਆ ਵਿਦੇ ਵਿਹਾਏ ਉਪਾਧੀ ਰੂਪ ਮਾਇਆ ਔਰ ਅਵਿਦਿਆ ਕੋ ਪਰਿਤਿਆਗ ਕਰਕੇ ਵਿਹਾਏ ਮੈਨੇ ਤਿਆਗ ਕਰਕੇ ਕਿਨੂੰ ਉਪਾਧੀਆਂ ਨੂੰ ਕਿਹੜੀ ਹੈ ਮਾਇਆ ਔਰ ਅਵਿਦਿਆ ਪਰਿਤਿਆਗ ਕਰਕੇ ਅਖੰਡ ਅਖੰਡਮ ਸਚਿਦਾਨੰਦਮ ਵੇਦ ਰਹਿਤ ਸਚਿਦਾਨੰਦ ਸਰੂਪ ਪਰਬ੍ਰਹਮ ਏਵ ਲਕਸ਼ਤੇ ਪਰਬ੍ਰਹਮ ਹੀ ਮਹਾਂਵਾਕਿਓ ਕੇ ਲਕਸ਼ਣ ਦੁਆਰਾ ਲਕਸ਼ਣਾਂ ਦੁਆਰਾ ਸਮਝਾਇਆ ਜਾਤਾ ਹੈ ਇਹ ਹੋ ਗਿਆ ਬਸ ਜੀ ਇਹ ਕਰ ਲਓ ਹੁਣ ਕੀ ਕਰਨਾ ਕਰਨਾ ਫਿਰ ਕੀ ਹੋਇਆ ਆਪਾਂ ਸੰਤਾ ਕਰਨਾ ਬਸ ਹੋਰ ਕੁਛ ਨਹੀਂ ਕਰਨਾ